इस प्रोग्राम च कुछ कु हालातां नूं मद्देनजर रख के सीमित समय च गलबात कीती जांदी है। जो जानकारी इस प्रोग्राम च दित्ती जांदी है, कृपा करके उस नूं किसे सलाह दे तौर ते ना लिया जावे ते अपनी समस्या बारे किसे कंसल्टेंट नूं निजी तौर ते मिल के सलाह ली जावे। धन्यवाद।
ਕਰਦੀ ਆ ਦੋਸਤੋ ਕਿ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਬੀਤਿਆ ਹੋਣਾ ਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਹਮੇਸ਼ਾ ਵਾਂਗ ਇਹੀ ਕਰਦੇ ਆ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਉਹ ਸੁੱਖਾਂ ਲੱਦਿਆ ਹੋਵੇ। ਸੋ ਪਿਛਲੇ ਹਫਤੇ ਇਹ ਸ਼ੋਅ ਅਸੀਂ ਲੈ ਕੇ ਨਹੀਂ ਆ ਸਕੇ, ਉਹਦੇ ਲਈ ਮਾਫ਼ੀ ਵੀ ਚਾਹੁੰਦੇ ਆ ਤੇ ਅੱਜ ਦੇ ਸ਼ੋਅ ਦੇ ਵਿਚ ਹਮੇਸ਼ਾ ਵਾਂਗ ਤੁਹਾਡੇ ਸਵਾਲ ਜਿਹੜੇ ਆ ਉਹ ਅਸੀਂ ਬਹੁਤ ਜਲਦ ਲਵਾਂਗੇ। ਇਸ ਵੇਲੇ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਗਲੋਬਲ ਮਾਈਗ੍ਰੇਸ਼ਨ ਤੋਂ ਰਣਵੀਰ ਸਿੰਘ ਹੁਰੀ ਵੀ ਜੁੜ ਚੁੱਕੇ ਨੇ, ਉਨ੍ਹਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ। ਰਣਵੀਰ ਜੀ ਬਹੁਤ ਬਹੁਤ ਸਵਾਗਤ ਕਰਦੇ ਆ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭੈਣ ਜੀ।
ਜੀ ਸੋ ਰਣਵੀਰ ਜੀ, ਜਿਵੇਂ ਜਿਵੇਂ ਸਮਾਂ ਬੀਤ ਰਿਹਾ, ਜਿਵੇਂ ਜਿਵੇਂ 2021 ਦਾ ਵਰ੍ਹਾ ਜਿਹੜਾ ਹੈ ਉਹ ਆਪਣੇ ਆਖਰੀ ਪੜਾਅ ਵੱਲ ਵੱਧ ਰਿਹਾ, ਤਿਵੇਂ ਤਿਵੇਂ ਇਸ ਤਰ੍ਹਾਂ ਲੱਗਦਾ ਹੈ ਕਿ ਹਾਲਾਤ ਜਿਹੜੇ ਹੈ ਉਹ ਹੁਣ ਸੁਧਾਰ ਵੱਲ ਵੀ ਵੱਧ ਰਹੇ ਹੈ। ਸੋ ਮਾਈਗ੍ਰੇਸ਼ਨ ਦੇ ਫੀਲਡ ਦੇ ਵਿੱਚ ਵੀ ਕੁਝ ਚੰਗੀਆਂ ਖਬਰਾਂ ਜਿਹੜੀਆਂ ਉਹ ਸੁਣਨ ਨੂੰ ਮਿਲ ਰਹੀਆਂ ਨੇ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਝ ਅਪਡੇਟਸ ਦੇ ਬਾਰੇ ਅਸੀਂ ਗੱਲ ਕਰਨੀ ਹੈ। ਸਭ ਤੋਂ ਪਹਿਲਾਂ ਤਾਂ ਜਿਸ ਅਪਡੇਟ ਬਾਰੇ ਗੱਲ ਕਰਨੀ ਆ, ਪੀਐਮ ਸੋਲ ਲਿਸਟ ਜਿਹੜੀ ਆ ਉਹਦੇ ਉੱਤੇ ਆਪਾਂ ਜ਼ਰੂਰ ਜਲਦੀ ਆਵਾਂਗੇ, ਪਰ ਉਸ ਤੋਂ ਵੀ ਪਹਿਲਾਂ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਜ਼ਰੂਰ ਦੱਸਦੇ ਜਾਈਏ ਕਿ ਜਿਹੜੇ ਤਾਂ ਹਮੇਸ਼ਾ ਸਾਡੇ ਨਾਲ ਜੁੜਦੇ ਨੇ ਸਾਡੇ ਸਰੋਤੇ ਦਰਸ਼ਕ, ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਸਾਡੇ ਨਾਲ ਇਸ ਲਾਈਵ ਵੀਡੀਓ ਦੇ ਜ਼ਰੀਏ ਵੀ ਜੁੜਨਾ ਹੁੰਦਾ ਜਾਂ ਸਾਨੂੰ ਫੋਨ ਕਾਲ ਕਰਕੇ ਵੀ ਜੁੜਨਾ ਹੁੰਦਾ, ਸਾਡੇ ਨਾਲ ਈਮੇਲ ਦੇ ਜ਼ਰੀਏ ਵੀ ਸੰਪਰਕ ਬਣਾਉਂਦੇ ਨੇ, ਪਰ ਜਿਹੜੇ ਨਵੇਂ ਸਰੋਤੇ ਕਈ ਵਾਰ ਜੁੜਦੇ ਨੇ ਉਹਨਾਂ ਦੇ ਲਈ ਜ਼ਰੂਰ ਦੱਸਦੇ ਜਾਂਦੇ ਹਾਂ ਦੋਸਤੋ ਕਿ ਜੇਕਰ ਇਹ ਪ੍ਰੋਗਰਾਮ ਤੁਸੀਂ ਫੇਸਬੁੱਕ ਦੇ ਰਾਹੀਂ ਇਸ ਵੀਡੀਓ ਦੇ ਰਾਹੀਂ ਵੇਖ ਰਹੇ ਹੋ ਤਾਂ ਇਸ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣਾ ਸਵਾਲ ਛੱਡ ਸਕਦੇ ਹੋ, ਔਰ ਜੇਕਰ ਤੁਸੀਂ ਇਹ ਪ੍ਰੋਗਰਾਮ ਸੁਣ ਰਹੇ ਹੋ ਆਨਲਾਈਨ ਸਟ੍ਰੀਮਿੰਗ ਤੇ ਸਾਡੀ ਰੇਡੀਓ ਐਪ ਦੇ ਰਾਹੀਂ ਤਾਂ ਤੁਸੀਂ ਸਾਨੂੰ ਉਸ ਐਪ ਦੇ ਵਿੱਚ ਸਾਡੇ ਨਾਲ ਇੰਟਰੈਕਟ ਕਰਨ ਦੇ ਜਿਹੜੇ ਲਿੰਕ ਦਿੱਤੇ ਹੋਏ ਨੇ ਜਿਨ੍ਹਾਂ ਦੇ ਵਿੱਚ ਈਮੇਲ ਐਡਰੈਸ ਹੁੰਦਾ ਜੀ request@harmanradio.com ਜਾਂ ਫਿਰ ਟੈਲੀਗ੍ਰਾਮ ਦੇ ਰਾਹੀਂ ਵੀ ਤੁਸੀਂ ਆਪਣਾ ਜਿਹੜਾ ਮੈਸੇਜ ਹੈ ਉਹ ਸਾਨੂੰ ਭੇਜ ਸਕਦੇ ਹੋ ਤੇ ਇਹਦੇ ਨਾਲ ਹੀ ਦੋਸਤੋ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਚਲਦੇ ਪ੍ਰੋਗਰਾਮ ਦੇ ਵਿੱਚ, ਸਿੱਧੀ ਕਾਲ ਕਰਕੇ ਆਪਣਾ ਸਵਾਲ ਜਿਹੜਾ ਸਾਡੇ ਮਾਈਗ੍ਰੇਸ਼ਨ ਐਕਸਪਰਟ ਤੋਂ ਪੁੱਛ ਸਕਦੇ ਹੋ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-8599-2811। ਸੋ ਇਸ ਨੰਬਰ ਦੇ ਉੱਤੇ ਵੀ ਤੁਸੀਂ ਸਾਡੇ ਨਾਲ ਰਾਬਤਾ ਬਣਾ ਸਕਦੇ ਹੋ ਤੇ ਲਓ ਫਿਰ ਹੁਣ ਦੇਰ ਨਹੀਂ ਕਰਦੇ, ਸਵਾਲਾਂ ਦਾ ਜਿਹੜਾ ਸਿਲਸਿਲਾ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਔਰ ਬਹੁਤ ਜਲਦ ਅਸੀਂ ਅਪਡੇਟਸ ਦੇ ਉੱਤੇ ਗੱਲ ਕਰਨ ਤੋਂ ਬਾਅਦ ਜਿਹੜੇ ਸਰੋਤਿਆਂ ਦੇ ਸਵਾਲ ਆ ਉਹ ਵੀ ਜ਼ਰੂਰ ਸ਼ਾਮਲ ਕਰਾਂਗੇ। ਸੋ ਸਭ ਤੋਂ ਪਹਿਲਾ ਸਵਾਲ ਰਣਵੀਰ ਜੀ, ਜਿਹੜਾ ਅਪਡੇਟਸ ਦੇ ਬਾਰੇ ਤੁਹਾਡੇ ਤੋਂ ਪੁੱਛਣਾ ਚਾਹਾਂਗੇ, ਪ੍ਰਾਇਓਰਿਟੀ ਮਾਈਗ੍ਰੇਸ਼ਨ ਸਿਚੁਏਸ਼ਨ ਲਿਸਟ ਦੇ ਵਿੱਚ ਅਪਡੇਟਸ ਜਿਹੜੀਆਂ ਨੇ ਉਹਨਾਂ ਦੇ ਉੱਤੇ ਥੋੜਾ ਜਿਹਾ ਜ਼ਰੂਰ ਚਾਨਣਾ ਪਾਓ। ਲੱਗਦਾ ਹੈ ਕਿ ਖਬਰ ਚੰਗੀ ਹੈ ਪਰ ਤੁਸੀਂ ਜ਼ਿਆਦਾ ਨੇੜਿਓਂ ਜਾਣਦੇ ਹੋ, ਵਿਸਥਾਰ ਚ ਜਾਣਦੇ ਹੋ, ਇਹਦੇ ਉੱਤੇ ਜ਼ਰੂਰ ਇਹ ਅਪਡੇਟ ਜਿਹੜੀ ਹੈ ਸਾਂਝੀ ਕਰੋ।
ਚਲੋ ਸਭ ਤੋਂ ਪਹਿਲਾਂ ਭੈਣ ਜੀ ਮੈਂ ਕਲੈਰੀਫਾਈ ਕਰਦਾ ਕਿ ਪੀਐਮ ਸੋਲ ਲਿਸਟ ਜਿਹੜੀ ਆ ਪ੍ਰਾਇਰਟੀ ਮਾਈਗ੍ਰੇਸ਼ਨ ਸਕਿੱਲ ਆਕੂਪੇਸ਼ਨ ਲਿਸਟ ਜਿਹਨੂੰ ਕਹਿੰਦੇ ਆ, ਇਹ ਇੰਪਲੋਇਡ ਸਪੋਂਸਰਡ ਵੀਜ਼ਾਸ ਨਾਲ ਰਿਲੇਟਡ ਆ ਤੇ ਇਹਦਾ ਜਨਰਲ ਸਕਿੱਲ ਮਾਈਗ੍ਰੇਸ਼ਨ ਜਿਹੜੀ ਪੁਆਇੰਟਸ ਬੇਸਡ ਸਕਿੱਲ ਮਾਈਗ੍ਰੇਸ਼ਨ ਆ ਉਹਦੇ ਨਾਲ ਇਹਦਾ ਕੋਈ ਲੈਣਾ ਦੇਣਾ। ਕਾਫੀ ਕਨਫਿਊਜ਼ਨ ਸੀ ਮੈਨੂੰ, ਕੱਲ ਵੀ ਕਾਲ ਆਏ ਨੇ ਕਿ ਸ਼ਾਇਦ ਸਾਡੇ ਜਿਹੜੇ ਅਕਾਊਂਟੈਂਟਸ ਜਾਂ ਹੋਰ ਜਿਹੜੀਆਂ ਆਕੂਪੇਸ਼ਨ ਐਡ ਕੀਤੀਆਂ ਗਈਆਂ ਉਹਨਾਂ ਦੀ ਸ਼ਾਇਦ ਪ੍ਰੋਸੈਸ ਪੁਆਇੰਟ ਬੇਸਡ ਸਕਿੱਲ ਮਾਈਗ੍ਰੇਸ਼ਨ ਜਿਨ੍ਹਾਂ ਨੇ ਪਾਏ ਹੋਏ ਨੇ ਉਹਨਾਂ ਦੀ ਸ਼ਾਇਦ ਇਨਵੀਟੇਸ਼ਨ ਜਲਦੀ ਆ ਜਾਏ। ਸੋ ਮੈਂ ਕਲੈਰੀਫਾਈ ਕਰਦਾ ਕਿ ਇਹ ਸਿਰਫ ਤੇ ਸਿਰਫ ਇੰਪਲੋਇਡ ਸਪੋਂਸਰਡ ਵੀਜ਼ਾਸ ਨਾਲ ਰਿਲੇਟਡ ਲਿਸਟ ਹੈ। ਸੋ ਇਹ ਚ ਅਪਡੇਟ ਇਹ ਆਈ ਆ, ਪੀਐਮ ਸੋਲ ਜਿਹੜੀ ਆ ਸਤੰਬਰ 2020 ਚ ਗਵਰਨਮੈਂਟ ਨੇ ਅਨਾਊਂਸ ਕੀਤੀ ਸੀ ਕੁਛ ਪ੍ਰਾਇਰਟੀ ਆਕੂਪੇਸ਼ਨ ਜਿਹੜੀ ਕੋਵਿਡ ਰਿਕਵਰੀ ਚ ਕਹਿ ਲਓ ਆਸਟ੍ਰੇਲੀਆ ਦੀ ਹੈਲਪ ਕਰਦੀਆਂ ਸੀ, ਜਿਹੜੀਆਂ ਆਕੂਪੇਸ਼ਨ ਇੰਡਸਟਰੀ ਫੀਡਬੈਕ ਦੇ ਹਿਸਾਬ ਨਾਲ ਉਹਨਾਂ ਨੂੰ ਪ੍ਰਾਇਰਟੀ ਲਿਸਟ ਚ ਪਾਇਆ ਗਿਆ ਸੀ। ਉਹਦਾ ਮਤਲਬ ਇਹ ਸੀ ਕਿ ਜਿਹੜੀ ਵੀ ਆਕੂਪੇਸ਼ਨ ਉਸ ਲਿਸਟ ਚ ਆ ਤੇ ਉਹਦੇ ਚ ਇੰਪਲੋਇਰ ਸਪੋਂਸਰਡ ਵੀਜ਼ਾ ਕਿਸੇ ਨੇ ਪਾਇਆ ਹੋਇਆ ਤੇ ਉਹਨਾਂ ਨੂੰ ਪ੍ਰਾਇਰਟੀ ਮਿਲੇਗੀ। ਪ੍ਰਾਇਰਟੀ ਦਾ ਸੈਂਸ ਕਿ ਉਹਨਾਂ ਦੀ ਪ੍ਰੋਸੈਸਿੰਗ ਜਲਦੀ ਹੋਵੇਗੀ, ਠੀਕ ਹੈ, ਫਾਸਟ ਟ੍ਰੈਕ ਪ੍ਰੋਸੈਸਿੰਗ ਹੋਵੇਗੀ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਰਿਜ਼ਲਟ ਮਿਲਣਗੇ। ਸੋ ਇਹ ਚ ਅਪਡੇਟ ਇਹ ਆਈ ਹੈ, ਕੱਲ ਦੀ ਅਪਡੇਟ ਹੈ ਕਿ ਮਿਨਿਸਟਰ ਨੇ 22 ਆਕੂਪੇਸ਼ਨ ਜਿਹੜੀਆਂ ਉਹ ਐਡ ਕੀਤੀਆਂ ਨੇ ਉਹ ਚ ਖਾਸ ਕਰਕੇ ਆਪਣੇ ਪੰਜਾਬੀ ਭਾਈਚਾਰੇ ਜਾਂ ਇੰਡੀਅਨ ਨੈਸ਼ਨੈਲਿਟੀ ਦੀ ਜੇ ਆਪਾਂ ਗੱਲ ਕਰੀਏ ਤੇ ਅਕਾਊਂਟੈਂਟਸ ਆਈ ਟੀ ਪ੍ਰੋਫੈਸ਼ਨਲਸ ਡਿਵੈਲਪਰਸ ਤੇ ਸ਼ੈਫਸ ਖਾਸ ਕਰਕੇ ਉਹ ਐਡ ਕੀਤੇ ਗਏ ਨੇ। ਇਹਦਾ ਮਤਲਬ ਕੀ ਹੈ ਕਿ ਜਿਹੜੀਆਂ ਓਕੂਪੇਸ਼ਨਸ ਐਡ ਕੀਤੀਆਂ ਗਈਆਂ ਨੇ ਜਿੱਦਾਂ ਮੈਂ ਐਗਜ਼ਾਮਪਲ ਦੇਵਾਂ ਕਿ ਅਕਾਊਂਟੈਂਟ ਅਕਾਊਂਟੈਂਟਸ ਲਈ ਸਬ ਕਲਾਸ ਜਿਹੜੀ ਪੁਆਇੰਟਸ ਬੇਸ ਸਕਿੱਲ ਮਾਈਗ੍ਰੇਸ਼ਨ ਹੈ ਸਬ ਕਲਾਸ 189 ਸਪੈਸ਼ਲੀ ਉਹ ਇੱਕ ਤਰ੍ਹਾਂ ਨਾਲ ਕੰਪਲੀਟਲੀ ਡੈਡ ਹੋ ਚੁੱਕੀ ਹੈ ਕਿਉਂਕਿ 100 ਪੁਆਇੰਟਸ ਤੇ ਵੀ ਕੋਈ ਇਨਵਾਈਟ ਨਹੀਂ ਆ ਰਹੇ। ਉਹਨਾਂ ਲਈ ਜਿਹੜੇ ਅਕਾਊਂਟੈਂਟਸ ਆਪਣੀ ਫੀਲਡ ਚ ਜੋਬ ਕਰ ਰਹੇ ਨੇ ਤੇ ਉਹ ਇੰਪਲੋਇ ਸਪੋਂਸਰਡ ਵੀਜ਼ਾਸ ਦੀ ਰਿਕੁਆਇਰਮੈਂਟ ਮੀਟ ਕਰਦੇ ਨੇ ਤੇ ਉਹਨਾਂ ਨੂੰ ਇੰਪਲੋਇ ਸਪੋਂਸਰ ਕਰਨ ਲਈ ਰੈਡੀ ਹੈ, ਉਹਨਾਂ ਲਈ ਕਾਫੀ ਪੋਜ਼ਿਟਿਵ ਨਿਊਜ਼ ਹੈ ਕਿ ਇਹਨਾਂ ਨੂੰ ਇਹਨਾਂ ਦੀ ਐਪਲੀਕੇਸ਼ਨ ਨੂੰ ਫਾਸਟ ਟਰੈਕ ਕੀਤਾ ਜਾਵੇਗਾ। ਕਾਲੀ ਮੀਡੀਆ ਚ ਨਿਊਜ਼ ਇੱਕ ਐਪਲੀਕੈਂਟ ਦੀ ਪਿਛਲੇ ਮਹੀਨੇ ਹੀ ਐਪਲੀਕੇਸ਼ਨ ਪਈ ਸੀ ਤੇ ਉਹਨਾਂ ਦਾ ਰਿਜ਼ਲਟ ਕੱਲ ਦੀ ਅਨਾਊਂਸਮੈਂਟ ਤੋਂ ਬਾਅਦ ਜਸਟ ਆਇਆ। ਸੋ ਇਹਦਾ ਇਫੈਕਟ ਇੱਥੋਂ ਹੀ ਪਤਾ ਚੱਲ ਸਕਦਾ ਕਿ ਕਿੰਨਾ ਫਾਸਟ ਟਰੈਕ ਡਿਪਾਰਟਮੈਂਟ ਇੰਨਾ ਓਕੂਪੇਸ਼ਨ ਨੂੰ ਕਰੇਗਾ। ਸੋ ਕਾਫੀ ਪੋਜ਼ਿਟਿਵ, ਲੇਕਿਨ ਕੁਝ ਕ੍ਰਾਈਟੇਰੀਆ ਮੀਟ ਕਰਨਾ ਬਹੁਤ ਜ਼ਰੂਰੀ ਆ ਇਸ ਪੀਐਮ ਇੰਪਲੋਇਸ ਸਪੋਂਸਰ ਵੀਜ਼ਾ ਲੈਣ ਲਈ।
ਜੀ ਅੱਛਾ, ਜਿਵੇਂ ਤੁਸੀਂ ਗੱਲ ਕੀਤੀ ਹੈ, ਧਿਆਨ ਦੇਣ ਵਾਲੀ ਬਹੁਤ ਜ਼ਰੂਰੀ ਗੱਲ ਹੈ ਕਿ ਜਿਹੜੇ ਇੰਪਲੋਇਰ ਸਪੋਂਸਰਡ ਕੈਟਾਗਰੀ ਦੇ ਵਿੱਚ ਹੀ ਇਹਦਾ ਜਿਹੜਾ ਫਾਇਦਾ ਆ ਉਹ ਹੋ ਸਕੇਗਾ। ਸੋ ਕੁਛ ਜਿਹੜੇ ਕਿੱਤੇ ਤੁਸੀਂ ਹੁਣੇ ਜ਼ਿਕਰ ਵੀ ਕੀਤਾ ਵੀ ਅਕਾਊਂਟੈਂਟਸ ਹੋ ਗਏ, ਆਈ ਟੀ ਵਾਲੇ ਹੋ ਗਏ, ਸ਼ੈਫਸ ਵਾਲੇ ਹੋ ਗਏ, ਕਿ ਉਹਨਾਂ ਦੇ ਲਈ ਰਾਹ ਜਿਹੜਾ ਆ ਉਹ ਹੁਣ ਖੁੱਲਦਾ ਨਜ਼ਰ ਆ ਰਿਹਾ?
ਜ਼ਰੂਰ, ਸਪੈਸ਼ਲੀ ਜੋ ਮੈਂ ਹੁਣੇ ਕਿਹਾ ਕਿ ਜਿਹੜੇ ਸਪੈਸ਼ਲੀ ਆਪਣੀ, ਮੈਂ ਪਹਿਲੂ ਵੀ ਪ੍ਰੋਗਰਾਮ ਚ ਕਹਿੰਦਾ ਆਇਆ ਕਿ ਆਪਣੀ ਫੀਲਡ ਚ ਕੰਮ ਕਰਨਾ ਅੱਜ ਦੀ ਲੋੜ ਹੋ ਚੁੱਕੀ ਹੈ। ਉਹ ਇਹ ਨਹੀਂ ਹੈ ਕਿ ਅਗਰ ਤੁਸੀਂ ਕੰਮ ਕਰੋਗੇ ਤੁਹਾਨੂੰ ਐਡਿਡ ਐਡਵਾਂਟੇਜ ਹੈ, ਉਹ ਅੱਜ ਦੀ ਬੇਸਿਕ ਰਿਕੁਆਇਰਮੈਂਟ ਆ। ਸੋ ਮੈਂ ਐਗਜ਼ਾਮਪਲ ਦੇਣਾ, ਸ਼ੈਫ ਦਾ ਐਗਜ਼ਾਮਪਲ ਦੇਣੇ। ਸੋ ਸਪੋਜ਼ ਕਿਸੇ ਨੇ ਆਪਣੀ ਸ਼ੈਫ ਨਾਲ ਰਿਲੇਟਡ ਕੁਆਲੀਫਿਕੇਸ਼ਨ ਸਰਟੀਫਿਕੇਟ 3 ਸਰਟੀਫਿਕੇਟ 4 ਡਿਪਲੋਮਾ ਆਫ ਹੋਸਪਿਟੈਲਿਟੀ ਕੀਤਾ, ਜਸਟ ਉਹਨੇ ਕੰਪਲੀਟ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਦਾ ਗ੍ਰੈਜੂਏਟ ਵੀਜ਼ਾ ਲੱਗ ਜਾਂਦਾ ਹੈ 1.5 ਸਾਲ। ਗ੍ਰੈਜੂਏਟ ਵੀਜ਼ਾ ਚੋਂ 1 ਸਾਲ ਦਾ ਐਕਸਪੀਰੀਅੰਸ ਲੈਂਦੇ ਆ, ਉਸ ਤੋਂ ਬਾਅਦ ਉਹ ਫੁੱਲ ਸਕਿੱਲ ਅਸੈਸਮੈਂਟ ਕਰਾਉਂਦੇ ਆ। ਜਦੋਂ ਉਸ ਐਪਲੀਕੈਂਟ ਦਾ, ਮੈਂ ਇੱਥੇ ਸਿਰਫ ਇੱਕ ਐਗਜ਼ਾਮਪਲ ਦੇ ਰਿਹਾ, ਜਦੋਂ ਉਸ ਐਪਲੀਕੈਂਟ ਦੇ 2 ਸਾਲ ਪੂਰੇ ਹੋ ਗਏ ਆਪਣੀ ਫੀਲਡ ਚ ਜੋਬ ਕਰਦੇ ਆ, ਤਾਂ ਉਹ ਸਬ ਕਲਾਸ 482 ਜਿਹਨੂੰ ਆਪਾਂ ਇੰਪਲੋਇ ਸਪੋਂਸਰਡ ਵੀਜ਼ਾ, ਟੈਂਪਰਰੀ ਵੀਜ਼ਾ ਕਹਿੰਦੇ ਆ, ਉਹਦੇ ਲਈ ਐਲੀਜੀਬਲ ਹੁੰਦੇ ਆ। ਸੋ ਅਗਰ ਉਹ 482 ਦੀ ਐਪਲੀਕੇਸ਼ਨ ਹੋਣਗੇ ਤੇ ਹਾਈਲੀ ਲਾਈਕਲੀ ਆ ਕਿ ਉਹ ਐਪਲੀਕੇਸ਼ਨ ਜਲਦੀ ਤੋਂ ਜਲਦੀ ਡਿਸਾਈਡ ਹੋਊਗੀ, ਪ੍ਰੋਸੈਸਿੰਗ ਟਾਈਮ ਬਹੁਤ ਜ਼ਿਆਦਾ ਫਾਸਟ ਹੋਣਗੇ। ਸੋ ਇਹ ਇੱਕ ਤਰ੍ਹਾਂ ਨਾਲ ਸਟੈਪ ਬਾਏ ਸਟੈਪ ਜੇ ਚੱਲੀਏ ਤੇ ਤੁਹਾਡਾ ਪਾਸਵੇ ਬਣ ਜਾਂਦਾ ਹੈ ਪਰਮਾਨੈਂਟ ਰੈਸੀਡੈਂਸੀ ਦਾ। 482 ਤੋਂ ਤੁਸੀਂ 1 ਸਾਲ ਹੋਰ ਕੰਮ ਕਰਕੇ ਤੁਸੀਂ 186 ਇੰਪਲੋਇ ਸਪੋਂਸਰਸ਼ਿਪ ਜਿਹਨੂੰ ਆਪਾਂ ਪਰਮਾਨੈਂਟ ਰੈਸੀਡੈਂਸ ਕਹਿੰਦੇ ਹਾਂ, ਉਹ ਆਪਾਂ ਅਪਲਾਈ ਕਰ ਸਕਦੇ ਹਾਂ। ਸੋ ਕਾਫੀ ਪੋਜ਼ਿਟਿਵ ਨਿਊਜ਼ ਆ। ਮੈਂ ਬਾਰ ਬਾਰ ਇਹਦੀਆਂ ਰਿਕੁਆਇਰਮੈਂਟਸ ਕਹੀ ਆ, ਤੁਹਾਨੂੰ ਇੰਪਲੋਇ ਸਪੋਂਸਰ ਕਰਨ ਲਈ ਰੈਡੀ ਹੋਣਾ ਚਾਹੀਦਾ ਹੈ ਤੇ ਤੁਹਾਡੇ ਕੋਲ ਮਿਨੀਮਮ 2 ਈਅਰਸ ਦਾ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ ਹੈ, ਤਾਂ ਕਿ ਪੋਸਟ ਕੁਆਲੀਫਿਕੇਸ਼ਨ ਇਹ ਵੀ ਜ਼ਰੂਰੀ ਹੈ। ਆਫਟਰ ਕੁਆਲੀਫਿਕੇਸ਼ਨ ਤੁਹਾਡੇ ਕੋਲ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਆਪਣੀ ਫੀਲਡ ਚ, ਜੇਕਰ ਤੁਸੀਂ ਐਲੀਜੀਬਲ ਹੋਣਾ ਚਾਹੁੰਦੇ ਹੋ। ਤੋ ਜਿਹੜਾ ਆਂਸਰ ਆ ਤੁਹਾਡੇ ਕੁਸ਼ਚਨ ਦਾ ਇਹ ਹੈ ਕਿ ਕਾਫੀ ਪੋਜ਼ਿਟਿਵ ਆ ਉਹਨਾਂ ਲਈ ਜਿਹੜੇ ਆਪਣੀ ਫੀਲਡ ਜੋਬ ਕਰ ਰਹੇ ਨੇ।
ਜੀ ਤੇ ਰਣਬੀਰ ਜੀ, ਇੱਕ ਨਵਾਂ ਜਿਹੜਾ ਐਗਰੀਕਲਚਰ ਵੀਜ਼ਾ ਵੀ ਅਨਾਊਂਸ ਹੋਇਆ ਆ, ਥੋੜੀ ਜਿਹੀ ਉਹਦੇ ਬਾਰੇ ਵੀ ਗੱਲ ਹੋ ਜੇ, ਉਹਦੇ ਬਾਰੇ ਜ਼ਰੂਰ ਸਾਡੇ ਸਰੋਤੇ ਜਾਣਨਾ ਚਾਹੁੰਗੇ। ਜੀ
ਹਾਂਜੀ, ਤੁਸੀਂ ਮੀਡੀਆ ਚ ਭੈਣ ਜੀ ਸੁਣਿਆ ਹੀ ਹੋਣਾ ਕਿ ਐਗਰੀਕਲਚਰ ਜਿਹੜੇ ਫਾਰਮਰਸ ਨੇ ਉਹਨਾਂ ਨੂੰ ਕਾਮਿਆਂ ਦੀ ਬਹੁਤ ਜ਼ਿਆਦਾ ਘਾਟ ਹੈ ਆਸਟ੍ਰੇਲੀਆ ਚ, ਸਪੈਸ਼ਲੀ ਕੋਵਿਡ-19 ਬਾਅਦ ਬਹੁਤ ਜ਼ਿਆਦਾ ਘਾਟ ਹੋ ਗਈ ਆ। ਸੋ ਮਿਨਿਸਟਰ ਨੇ ਪਹਿਲਾਂ ਹੀ ਅਨਾਊਂਸ ਕੀਤਾ ਸੀ ਕਿ ਸ਼ਾਰਟੇਜ ਹੈਗੀ ਆ ਤੇ ਅਸੀਂ ਐਗਰੀਕਲਚਰ ਸੈਕਟਰ ਲਈ ਕੋਈ ਵੀਜ਼ਾ ਅਨਾਊਂਸ ਕਰਾਂਗੇ। ਲਾਸਟ ਵੀਕ ਹੀ ਇਹਨਾਂ ਨੇ ਅਨਾਊਂਸਮੈਂਟ ਕੀਤੀ ਆ ਕਿ ਅਸੀਂ ਐਗਰੀਕਲਚਰ ਵੀਜ਼ਾ ਸਪੈਸ਼ਲ ਲੈ ਕੇ ਆ ਰਹੇ ਹਾਂ, ਸਪੈਸ਼ਲੀ ਕੋਵਿਡ-19 ਤੋਂ ਬਾਅਦ ਜਦੋਂ ਬਹੁਤ ਲੋੜ ਹੈ। ਉਹ ਚ ਇਹਨਾਂ ਨੇ ਸਰਟਨ ਕੰਟਰੀਜ਼ ਜਿਹੜੀਆਂ ਹੈ ਉਹ ਸਪੈਸ਼ਲੀ ਏਸ਼ੀਆ ਤੋਂ ਜਿਹੜੀਆਂ ਕੰਟਰੀਜ਼ ਆ ਉਹ ਐਡ ਕੀਤੀਆਂ ਲਿਸਟ ਚ, ਜਿਨ੍ਹਾਂ ਨੂੰ ਐਗਰੀਕਲਚਰ ਵੀਜ਼ਾ ਜਿੱਥੋਂ ਦੇ ਵਰਕਰਸ ਨੂੰ ਦਿੱਤਾ ਜਾਊਗਾ। ਅਨਫੋਰਚੁਨੇਟਲੀ ਅੱਜ ਦੀ ਡੇਟ ਇੰਡੀਆ ਇਸ ਲਿਸਟ ਵਿੱਚ ਨਹੀਂ ਹੈ, ਪਰ ਕੋਈ ਪਤਾ ਨਹੀਂ ਹੈ, ਐਵਰੀਥਿੰਗ ਚੇਂਜਸ ਇਨ ਸ਼ਾਰਟ ਸਪੈਨ ਆਫ ਟਾਈਮ। ਪਹਿਲਾਂ ਵੀ ਦੂਜੀਆਂ ਏਸ਼ੀਅਨ ਕੰਟਰੀਜ਼ ਨੂੰ ਐਡ ਕੀਤਾ ਗਿਆ ਤੇ ਇੰਡੀਆ ਨੂੰ ਨੋਰਮਲੀ ਨਹੀਂ ਕੀਤਾ ਗਿਆ, ਬਟ ਜੋ ਹਾਲ ਦੀ ਲੋੜ ਹੈ ਉਸ ਹਿਸਾਬ ਨਾਲ ਸ਼ਾਇਦ ਮਤਲਬ ਪੱਕਾ ਨਹੀਂ ਕਹੂੰਗਾ, ਸ਼ਾਇਦ ਚਾਂਸਿਸ ਰਹਿਣ ਕਿ ਇੰਡੀਆ ਨੂੰ ਫਿਊਚਰ ਚ ਐਡ ਕਰ ਲਿੱਤਾ ਜਾਵੇ। ਇਹ ਵੀ ਡਿਪੈਂਡ ਕਰਦਾ ਕਿ ਇੰਡੀਆ ਕੋਵਿਡ ਸਿਚੁਏਸ਼ਨ ਕਿੱਦਾਂ ਕੰਟਰੋਲ ਚ ਆਉਂਦੀ ਹੈ, ਸੋ ਉਹ ਵੀ ਕਾਫੀ ਡਿਪੈਂਡ ਕਰਦਾ।
ਬਿਲਕੁਲ। ਸੋ ਦੋਸਤੋ, ਇਸ ਵੇਲੇ ਤੁਸੀਂ ਹਰਮਨ ਰੇਡੀਓ ਤੇ ਦ ਮਾਈਗ੍ਰੇਸ਼ਨ ਸ਼ੋਅ ਦੇ ਵਿਚ ਸਾਡੇ ਨਾਲ ਬਣੇ ਹੋਏ ਹੋ। ਤੁਹਾਡੇ ਸਵਾਲ ਬਹੁਤ ਜਲਦ ਅਸੀਂ ਸ਼ਾਮਲ ਕਰਾਂਗੇ। ਫਿਲਹਾਲ ਮੈਂ ਆਪਣੀ ਟੈਕਨੀਕਲ ਟੀਮ ਨੂੰ ਜ਼ਰੂਰ ਗੁਜ਼ਾਰਿਸ਼ ਕਰਾਂਗੀ ਕਿ ਜਿਹੜੇ ਸਰੋਤਿਆਂ ਦੇ ਜਾਂ ਦਰਸ਼ਕਾਂ ਦੇ ਜਿਹੜੇ ਸਵਾਲ ਨੇ ਉਹ ਲਾਈਵ ਵੀਡੀਓ ਰਾਹੀਂ ਮੇਰੇ ਤੱਕ ਨਹੀਂ ਪਹੁੰਚ ਰਹੇ, ਸੋ ਇਸ ਸਮੱਸਿਆ ਨੂੰ ਨਾਲੋ ਨਾਲ ਅਸੀਂ ਸੁਲਝਾਉਂਦੇ ਜਾਈਏ ਤੇ ਨਾਲੋ ਨਾਲ ਫਿਰ ਅਸੀਂ ਸਰੋਤਿਆਂ ਦੇ ਜਿਹੜੇ ਸਵਾਲ ਆ ਉਹ ਵੀ ਜ਼ਰੂਰ ਲੈਂਦੇ ਜਾਵਾਂਗੇ। ਤੇ ਰਣਵੀਰ ਜੀ, ਅਗਲਾ ਜਿਹੜਾ ਸਵਾਲ ਜਿਹੜਾ ਮੈਂ ਛੋਣਾ ਚਾਹਾਂਗੀ ਉਹ ਹੈ ਕਿ ਨਿਊ ਸਾਊਥ ਵੇਲਸ ਵੱਲੋਂ ਇੱਕ ਪਾਇਲਟ ਪ੍ਰੋਗਰਾਮ ਜਿਹੜਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਵਾਪਸ ਲਿਆਉਣ ਦੇ ਲਈ ਅਨਾਊਂਸ ਕੀਤਾ ਆ, ਉਹਦਾ ਕਿੰਨਾ ਕੁ ਬੈਨੀਫਿਟ ਜਿਹੜਾ ਆ ਉਹ ਹੋਣ ਵਾਲਾ ਆ ਇੰਟਰਨੈਸ਼ਨਲ ਸਟੂਡੈਂਟਸ ਨੂੰ ਜਾਂ ਜਿਹੜੇ ਇੰਨੀ ਦੇਰ ਤੋਂ ਉਡੀਕ ਕਰ ਰਹੇ ਆ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ੇ ਦੇ ਲਈ ਜਿਹੜੇ ਲੋਕ ਹਨਾ, ਤੇ ਕਿਸ ਤਰ੍ਹਾਂ ਦਾ ਇਹਦਾ ਜਿਹੜਾ ਪ੍ਰਭਾਵ ਹੈ ਉਹ ਪੈਣ ਵਾਲਾ?
ਦੇਖੋ, ਗੱਲ ਸਾਫ਼ ਹੈ ਕਿ ਆਸਟ੍ਰੇਲੀਆ ਨੂੰ ਸਖ਼ਤ ਲੋੜ ਹੈ ਅੱਜ ਦੀ ਡੇਟ ਚ ਇੰਟਰਨੈਸ਼ਨਲ ਸਟੂਡੈਂਟਸ ਦੀ। ਯੂਨੀਵਰਸਿਟੀਜ਼, ਤੁਸੀਂ ਮੀਡੀਆ ਸੁਣਿਆ ਹੋਣਾ, ਯੂਨੀਵਰਸਿਟੀਜ਼ ਪਲੀਡ ਕਰ ਰਹੇ ਆ, ਅਰਜੈਂਟ ਅਪੀਲ ਕਰ ਰਹੇ ਆ ਕਿ ਸਾਨੂੰ ਇੰਟਰਨੈਸ਼ਨਲ ਸਟੂਡੈਂਟਸ ਲਿਆਉਣ ਲਈ ਪ੍ਰੋਗਰਾਮ ਸ਼ੁਰੂ ਕੀਤੇ ਜਾਣ, ਕਿਉਂਕਿ ਮਾਲੀ ਹਾਲਤ ਜਿਹੜੀ ਆਪਾਂ ਯੂਨੀਵਰਸਿਟੀਜ਼ ਦੀ ਗੱਲ ਕਰੀਏ ਅੱਜ ਬਹੁਤ ਹੀ ਖਸਤਾ ਹੈ, ਤੇ ਸਰਕਾਰ ਵਜੋਂ ਵੀ ਕਹਿ ਲਓ ਹਾਂਜੀ ਸਪੋਰਟ ਹੈਗਾ ਹੈ, ਲੇਕਿਨ ਇਹ ਸਪੋਰਟ ਲਿਮਿਟਿਡ ਟਾਈਮ ਤੱਕ ਰਹੂਗਾ, ਇਹ ਹਮੇਸ਼ਾ ਤੱਕ ਨਹੀਂ ਰਹੂਗਾ। ਜਦੋਂ ਤੱਕ ਇੰਟਰਨੈਸ਼ਨਲ ਸਟੂਡੈਂਟ ਨਹੀਂ ਆਏ ਤਦ ਤੱਕ ਇਹ ਘਾਟਾ ਪੂਰਾ ਨਹੀਂ ਹੋਵੇਗਾ। ਸੋ ਉਸ ਪ੍ਰੈਸ਼ਰ ਤੋਂ ਕਹਿ ਲਓ, ਉਹ ਲੋਬੀ ਤੋਂ ਪ੍ਰੈਸ਼ਰ ਤੋਂ ਕਹਿ ਲਓ, ਸਰਕਾਰ ਨੇ ਪਾਇਲਟ ਪ੍ਰੋਗਰਾਮ ਜਿਹੜੇ ਆ ਉਹ ਅਨਾਊਂਸ ਕੀਤੇ ਨੇ। ਹਾਲ ਦੀ ਕੜੀ ਤੁਸੀਂ ਸੁਣਿਆ ਹੋਣਾ, ਪ੍ਰਾਈਮ ਮਿਨਿਸਟਰ ਸਕੌਟ ਮੋਰਿਸਨ ਹੁਣ ਸਿੰਗਾਪੁਰ ਗਏ ਸੀ ਤੇ ਇਹਨਾਂ ਨੇ ਬਬਲ ਦੀ ਵੀ ਗੱਲ ਕੀਤੀ ਸੀ, ਨਾਲ ਇੰਟਰਨੈਸ਼ਨਲ ਸਟੂਡੈਂਟ ਦੀ ਵੀ ਗੱਲ ਕੀਤੀ ਸੀ। ਸੋ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਆਸਟ੍ਰੇਲੀਆ ਸੀਰੀਅਸ ਆ ਔਰ ਡੈਸਪਰੇਟ ਆ ਇੰਟਰਨੈਸ਼ਨਲ ਸਟੂਡੈਂਟ ਸੱਦਣ ਲਈ। ਅਨਫੋਰਚੁਨੇਟਲੀ ਆਫਸ਼ੋਰ ਕੋਵਿਡ ਸਿਚੁਏਸ਼ਨ ਜਿਹੜੀ ਆ ਉਹ ਹਰ ਕੰਟਰੀ ਚ ਇਕੁਅਲ ਨਹੀਂ ਆ, ਉਸ ਹਿਸਾਬ ਨਾਲ ਇਹ ਕਹਿ ਲਓ ਇੰਟਰਨੈਸ਼ਨਲ ਸਟੂਡੈਂਟਸ ਚੁਣੇ ਜਾਣਗੇ ਕਈਆਂ ਕੰਟਰੀਆਂ ਤੋਂ। ਬਹੁਤ ਹੀ ਪੋਜੀਟਿਵ ਸਟੈਪ ਆ, ਬਟ ਹਲੇ ਵਰਕ ਇਨ ਪ੍ਰੋਗਰੈਸ ਆ, ਹਲੇ ਥੋੜਾ ਟਾਈਮ ਲੱਗੇਗਾ। ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆਪਣੇ ਖਾਸ ਕਰਕੇ ਇੰਡੀਆ ਚ ਬੈਠੇ ਨੇ, ਉਹਨਾਂ ਨੂੰ ਥੋੜਾ ਟਾਈਮ ਲੱਗੇਗਾ ਇੱਥੇ ਆਉਣ ਚ। ਦੂਜੇ ਸਟੇਟਸ ਵੀ ਸ਼ੁਰੂ ਕਰ ਰਹੇ ਆ, ਲੇਕਿਨ ਟਾਈਮ ਲੱਗੂਗਾ, ਹਲੇ ਕੁਛ ਮਹੀਨਿਆਂ ਦੀ ਵੇਟ ਹੋ ਸਕਦੀ ਹੈ।
ਠੀਕ, ਸਾਡੇ ਨਾਲ ਕਾਫੀ ਸਾਰੇ ਇਸ ਵੇਲੇ ਸੁਣਨ ਵਾਲੇ ਜਾਂ ਫੇਸਬੁੱਕ ਵਿਊਵਰਸ ਜਿਹੜੇ ਆ ਬਣੇ ਹੋਏ ਨੇ। ਸਭ ਤੋਂ ਪਹਿਲਾਂ ਜੋਤੀ ਸਿੰਘ ਹੋਰਾਂ ਨੇ ਸਾਂਝ ਬਣਾਈ ਹੈ ਔਰ ਉਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਵਟ ਇਜ਼ ਇਨਵੀਟੇਸ਼ਨ ਰਾਊਂਡ ਇਨ ਕੁਈਨਜ਼ਲੈਂਡ ਫਾਰ 491 ਔਰ 190?
ਹਾਂਜੀ, ਹਲੇ ਤਾਂ ਇਹਨਾਂ ਤੇ ਨਹੀਂ ਆ ਅਪਡੇਟਸ, ਕਹਿ ਲਓ ਠੀਕ ਹੈ 491 or 190 ਤੇ, ਬਟ ਇਹਨਾਂ ਦੀ ਆਕੂਪੇਸ਼ਨ ਕਿਹੜੀ ਆ ਅਗਰ ਇਹ ਦੱਸ ਦੇਣ ਤੇ, ਪੁਆਇੰਟਸ ਕਿੰਨੇ ਨੇ ਮੈਂ ਦੱਸ ਸਕਦਾ ਕਿ ਯੂਨੋ ਓਬਵੀਅਸਲੀ ਕਿ ਚਾਂਸਿਸ ਹਲੇ 1st of July ਨੂੰ ਵੈਸੇ ਵੀ ਹਰ ਇੱਕ ਸਟੇਟ ਨੇ ਆਪਣੀ ਜਿਹੜੀ ਕ੍ਰਾਈਟੇਰੀਆ ਵਾ ਤੇ ਆਪਣੇ ਜਿਹੜੇ ਐਲੀਜੀਬਿਲਿਟੀ ਕ੍ਰਾਈਟੇਰੀਆ ਉਹ ਅਨਾਊਂਸ ਕਰਨੇ ਨੇ 1st of July ਤੋਂ, ਨਹੀਂ ਤਾਂ 1st week ਜਾਂ 2nd week ਆਫ ਜੁਲਾਈ ਤੋਂ। ਸੋ ਹਲੇ ਵੇਟ ਐਂਡ ਵਾਚ ਹੈ
ਜੀ। ਸੋ ਜੋਤੀ ਸਿੰਘ ਹੋਰਾਂ ਦੀ ਆਕੂਪੇਸ਼ਨ ਤਾਂ ਸਾਨੂੰ ਨਹੀਂ ਪਤਾ, ਪਰ ਅਸੀਂ ਉਮੀਦ ਕਰਦੇ ਹਾਂ ਵੀ ਜੇ ਉਹ ਸੁਣ ਰਹੇ ਨੇ ਤਾਂ ਫਿਰ ਜ਼ਰੂਰ
ਹਲੇ 1st of July ਤੋਂ ਬਾਅਦ ਅਪਡੇਟ ਆਉਣਗੇ
ਜੀ। ਜੀ, ਗੁਰਦੀਪ ਸਿੰਘ ਹੋਰਾਂ ਨੇ ਕਿਹਾ ਜੀ ਨੋ ਆਡੀਓ ਮੈਮ, ਮੈਨੂੰ ਸਮਝ ਨਹੀਂ ਆਇਆ ਜੀ, ਆਵਾਜ਼ ਮੈਨੂੰ ਲੱਗਦਾ ਹੈ ਕਿ ਜਾ ਰਹੀ ਹੈ। ਅੱਛਾ ਜੀ, ਬਾਅਦ ਵਿੱਚ ਉਹਨਾਂ ਨੇ ਕਹਿ ਦਿੱਤਾ ਓਕੇ ਨਾਓ। ਧੰਨਵਾਦ, ਬਹੁਤ ਬਹੁਤ ਧੰਨਵਾਦ ਗੁਰਦੀਪ ਸਿੰਘ ਜੀ ਆਵਾਜ਼ ਵੱਲ ਧਿਆਨ ਦਿਵਾਉਣ ਦੇ ਲਈ। ਤੇ ਅੱਗੇ ਜੌਨ ਗਰਗ ਹੁਰੀ ਵੀ ਸਾਡੇ ਨਾਲ ਬਣੇ ਨੇ, ਤੇ ਜੌਨ ਗਰਗ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜਾਨ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਵੀ ਕਰਦੇ ਹਾਂ, ਤੇ ਸਵਾਲ ਇਹਨਾਂ ਦਾ ਮੈਂ ਹੁਣ ਸ਼ਾਮਲ ਕਰਦੀ ਹਾਂ। ਜੌਨ ਪੁੱਛ ਰਹੇ ਨੇ, ਕਹਿੰਦੇ ਵੈਨ ਕੈਨ ਆਈ ਐਕਸਪੈਕਟ ਮਾਈ 489 ਗ੍ਰਾਂਟ ਨਾਓ ਇਨ ਆਟੋਮੋਟਿਵ? ਇਟਸ ਬੀਨ ਲੌਂਗ ਨਾਓ ਐਂਡ ਫਾਈਨੈਂਸ਼ੀਅਲ ਈਅਰ ਫਿਨਿਸ਼ਿੰਗ ਨਾਓ, ਵੈਨ ਕੈਨ ਆਈ ਐਕਸਪੈਕਟ ਗ੍ਰਾਂਟ? ਵਿਲ ਦੇ ਸਟਾਰਟ ਪ੍ਰੋਸੈਸਿੰਗ ਫਾਸਟਰ ਨਾਓ ਇਨ ਨਿਊ ਫਾਈਨੈਂਸ਼ੀਅਲ ਈਅਰ? ਥੈਂਕਸ
ਜੀ ਜੌਨ। ਆਪਣੇ ਆਟੋਮੋਟਿਵ ਚ ਜਿਹੜੇ 489 ਮੈਂ ਪਹਿਲਾਂ ਵੀ ਕਲੈਰੀਫਾਈ ਕਰ ਚੁੱਕਿਆ ਕੁਐਸਚਨ ਕਿ 489 ਅੱਜ ਦੀ ਡੇਟ ਚ ਇਹ ਵੀਜ਼ਾ ਨਹੀਂ ਹੈ, ਇਹ ਫੇਸਡ ਆਊਟ ਕੀਤਾ ਜਾ ਚੁੱਕਿਆ, ਕਲੋਜ਼ ਕੀਤਾ ਜਾ ਚੁੱਕਿਆ ਕਹਿ ਲਓ ਵੀਜ਼ਾ, ਉਹਦੀ ਥਾਂ ਤੇ 491 ਆਇਆ ਹੈ। ਜੋ ਮੇਰੀ ਅੰਡਰਸਟੈਂਡਿੰਗ ਆ, 489 ਪ੍ਰੋਸੈਸਿੰਗ ਦੀ ਜਿਹੜੀ ਟੀਮ ਆ ਉਹ ਬਹੁਤ ਬਹੁਤ ਘੱਟ ਰਿਸੋਰਸਿਸ ਨੇ ਜਿਹੜੇ 489 ਦੇ ਅੱਜ ਦੀ ਡੇਟ ਚ ਵਰਕ ਕਰ ਰਹੇ ਨੇ। ਔਰ ਵੈਸੇ ਵੀ 489 ਅਨਫੋਰਚੁਨੇਟਲੀ ਇਹ ਲੋਅਰ ਡਾਊਨ ਦਾ ਬੈਰਲ ਆ ਪ੍ਰੋਸੈਸਿੰਗ ਦੇ ਪਾਸਿਓਂ, ਸੋ ਡਿਲੇ ਹੋਊਗੀ ਹੀ ਹੋਊਗੀ। ਮੈਂ ਪਹਿਲਾਂ ਵੀ ਕਹਿੰਦਾ ਆਇਆ 30 ਜੂਨ ਹੁਣ ਡਿਲੇ ਆ, ਕਹਿ ਲਓ ਹਫ਼ਤਾ ਰਹਿ ਗਿਆ ਤੇ ਨਵਾਂ ਫਾਈਨੈਂਸ਼ੀਅਲ ਈਅਰ ਸ਼ੁਰੂ ਹੋ ਰਿਹਾ। ਹੋਪਫੁਲੀ ਤੁਹਾਨੂੰ ਨਵੇਂ ਫਾਈਨੈਂਸ਼ੀਅਲ ਈਅਰਸ ਇਹਦੀ ਨਿਊਜ਼ ਤੁਹਾਡੀ ਗ੍ਰਾਂਟ ਦੀ ਮਿਲੂਗੀ। ਬਟ ਪਲੀਜ਼ ਆਪਣੇ ਤੁਸੀਂ ਜਿਹੜੀ ਈਮੇਲ ਐਡਰੈਸ ਤੋਂ ਤੁਹਾਨੂੰ ਕੇਸ ਆਫਿਸਰ ਦੀ ਈਮੇਲ ਆਈ ਆ ਜਾਂ ਸਕਿੱਲ ਮਾਈਗ੍ਰੇਸ਼ਨ ਦਾ ਈਮੇਲ ਐਡਰੈਸ ਆ, ਉੱਤੇ ਪਲੀਜ਼ ਤੁਸੀਂ ਅਪਡੇਟ ਜ਼ਰੂਰ ਪੁੱਛਦੇ ਰਹੋ, ਕਿਉਂਕਿ ਮੈਨੂੰ ਲੱਗਦਾ ਹੈ ਇਹ ਤੁਸੀਂ ਕੁਐਸਚਨਸ ਕਾਫੀ ਵਾਰ ਪ੍ਰੋਗਰਾਮ ਚ ਪੁੱਛ ਚੁੱਕੇ ਆ ਤੇ ਹਾਂਜੀ ਤੇ ਅਪਡੇਟ ਪਲੀਜ਼ ਉਹਨਾਂ ਤੋਂ ਜ਼ਰੂਰ ਮੰਗੋਗੇ ਤੁਹਾਡੀ ਡਿਸੀਜਨ ਜਿਹੜੀ ਫਾਈਲ ਆ। ਕਈ ਵਾਰ ਇਹ ਵੀ ਹੁੰਦਾ ਕਿ ਜਦੋਂ ਤੁਸੀਂ ਇੱਕ ਪੋਲਾਈਟ ਰਿਮਾਈਂਡਰ ਭੇਜਦੇ ਆ ਤੇ ਉਹ ਫਾਈਲ ਜਿਹੜੀ ਆ ਉਹ ਜਾਂਦੀ ਆ, ਸੋ ਪਲੀਜ਼ ਫਾਲੋ ਅਪ ਜ਼ਰੂਰ ਕਰੋ ਤੁਸੀਂ ਆਪਣੇ ਕੇਸ ਆਫਿਸਰ ਨੂੰ
ਜੀ। ਤੇ ਅੱਗੇ ਗੁਰਦੀਪ ਸਿੰਘ ਹੋਰਾਂ ਦਾ ਸਵਾਲ ਸ਼ਾਮਲ ਕਰਦੇ ਆ। ਗੁਰਦੀਪ ਸਿੰਘ ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਗੁਰਦੀਪ ਜੀ, ਔਰ ਬਹੁਤ ਬਹੁਤ ਸਵਾਗਤ ਵੀ ਕਰਦੇ ਆ ਪ੍ਰੋਗਰਾਮ ਦੇ ਵਿਚ ਤੇ ਧੰਨਵਾਦ ਵੀ। ਇਹ ਕਹਿੰਦੇ ਆ ਜੀ, ਕਹਿੰਦੇ ਸਾਰੀ ਹਰਮਨ ਰੇਡੀਓ ਟੀਮ ਨੂੰ ਸਤਿ ਸ੍ਰੀ ਅਕਾਲ, ਸਾਰੀ ਹਰਮਨ ਰੇਡੀਓ ਟੀਮ ਨੂੰ ਸਤਿ ਸ੍ਰੀ ਅਕਾਲ ਪਹੁੰਚ ਗਈ ਤੁਹਾਡੀ। ਕਹਿੰਦੇ ਸਰ, ਆਈ ਵਾਂਟ ਟੂ ਨੋ ਵੈਨ ਵੀ ਕੈਨ ਟਰੈਵਲ ਟੂ ਆਸਟ੍ਰੇਲੀਆ ਵਿਦਆਊਟ ਐਨੀ ਐਗਜ਼ੈਂਪਸ਼ਨ, ਐਜ਼ ਆਈ ਐਮ ਹੈਵਿੰਗ 49 ਵੀਜ਼ਾ ਐਜ਼ ਆਰਐਨ ਫਰੋਮ ਤਸਮੈਨੀਆ ਐਂਡ ਇਟਸ ਆਲਮੋਸਟ 8 ਮੰਥਸ ਨਾਓ ਸਿੰਸ ਆਈ ਗੋਟ ਅਵਰ ਵੀਜ਼ਾ, ਐਨੀਥਿੰਗ ਵਟ ਵੀ ਕੈਨ ਡੂ ਟੂ ਅਵਰ ਪ੍ਰੋਬਲਮ।
ਹਾਂਜੀ ਗੁਰਦੀਪ ਜੀ, ਦੇਖੋ ਦੇਖਣ ਚ ਐਕਸਪੀਰੀਅੰਸ, ਮੇਰਾ ਪਰਸਨਲ ਐਕਸਪੀਰੀਅੰਸ ਹੈ ਕਿ ਐਗਜ਼ੈਂਪਸ਼ਨਸ ਅੱਜ ਦੀ ਡੇਟ ਚ, ਜਿੱਦਾਂ ਪਹਿਲੋਂ ਡਿਪਾਰਟਮੈਂਟ ਬਹੁਤ ਜ਼ਿਆਦਾ ਸਟ੍ਰਿਕਟ ਸੀ, ਅੱਜ ਦੀ ਡੇਟ ਚ ਡਿਪਾਰਟਮੈਂਟ ਥੋੜਾ ਲੀਨੀਅੰਟ, ਮੈਂ ਇਹ ਨਹੀਂ ਕਹੂੰਗਾ ਕਿ ਪੂਰਾ ਉਹਨਾਂ ਨੇ ਬਾਰਸ ਓਪਨ ਕਰਤੇ ਆ ਜਾਂ ਕਹਿ ਲਓ ਬੂੰਗੇ ਚ ਓਪਨ ਕਰਤੇ ਆ, ਬਟ ਕੁਛ ਲੀਨੀਅੰਟ ਹੋਇਆ ਨਾ। ਤੁਹਾਡਾ ਪੋਜ਼ਿਟਿਵ ਇਹ ਹੈ ਕਿ ਤੁਸੀਂ ਰਜਿਸਟਰਡ ਨਰਸ ਹੋ, ਕ੍ਰਿਟੀਕਲ ਸਕਿੱਲਸ ਚ ਹੋ, ਤੁਹਾਡਾ ਵੀਜ਼ਾ ਆਇਆ ਹੋਇਆ ਹੈ, ਤੁਸੀਂ ਮੈਂ ਸ਼ੋਰ ਆ ਤੁਸੀਂ ਐਗਜ਼ੈਂਪਸ਼ਨ ਪਾਏ ਹੋਣੇ ਆ, ਬਟ ਅਨਫੋਰਚੁਨੇਟਲੀ ਉਹ ਰਿਫਿਊਜ਼ ਹੋ ਗਏ ਹੋਣੇ ਆ। ਬਟ ਹਾਲ ਦੀ ਘੜੀ ਚ ਰਿਪੀਟਡ ਐਗਜ਼ੈਂਪਸ਼ਨ ਰਿਕੁਐਸਟ ਪਾਉਣ ਨਾਲ ਕਈ ਕਲਾਇੰਟਸ ਮੇਰੇ ਨੂੰ ਸਕਸੈਸ ਮਿਲਿਆ, ਸੋ ਮੈਂ ਪਲੀਜ਼ ਰੈਕਮੈਂਡ ਕਰੂੰਗਾ ਕਿ ਤੁਸੀਂ ਐਗਜ਼ੈਂਪਸ਼ਨ ਪਾਉਂਦੇ ਰਹੋ। ਮੈਨੂੰ ਪਤਾ ਹੈ ਵੇਟ ਬਹੁਤ ਫਰਸਟ੍ਰੇਟਿੰਗ ਹੈ, 8 ਮਹੀਨੇ ਹੋ ਗਿਆ ਤੁਹਾਨੂੰ ਵੀਜ਼ਾ ਆਇਆ ਤੋਂ, ਐਂਡ ਇਟਸ ਵੈਰੀ ਪੇਨਫੁਲ, ਬਟ ਕਿਉਂਕਿ ਤੁਸੀਂ ਆ ਰਹੇ ਹੋ ਤੁਹਾਡਾ ਪੋਜ਼ਿਟਿਵ ਜ਼ਰੂਰ ਹੈਗਾ ਕਿ ਤੁਸੀਂ ਕੰਟਰੀਬਿਊਟ ਕਰ ਸਕਦੇ ਆ ਤਸਮੈਨੀਅਨ ਕਹਿ ਲਓ ਤਸਮੈਨੀਆ ਨੂੰ ਜਾਂ ਆਸਟ੍ਰੇਲੀਆ ਨੂੰ ਇੱਥੇ ਆ ਕੇ COVID-19 ਰਿਕਵਰੀ। ਸੋ ਤੁਸੀਂ ਅਗਰ ਕੰਪੈਲਿੰਗ ਲੈਟਰ ਐਡ ਕਰੋ, ਜੇ ਨਹੀਂ ਕੀਤੀ ਆ ਤਾਂ ਸਕਸੈਸ ਜ਼ਰੂਰ ਮਿਲੂਗਾ, ਬਟ ਅਗੇਨ ਹਿੰਮਤ ਨਾ ਹਾਰਿਓ, ਅਗਰ ਰਿਫਿਊਜ਼ ਹੁੰਦੀ ਵੀ ਆ ਜਸਟ ਲਾਂਚ ਅਨਦਰ ਵਨ, ਦੈਟਸ ਦ ਬੈਸਟ ਯੂ ਕੈਨ ਡੂ ਐਟ ਦ ਮੋਮੈਂਟ।
ਜੀ ਜੀ, ਸੋ ਗੁਡ ਲੱਕ ਗੁਰਦੀਪ ਸਿੰਘ ਜੀ। ਤੇ ਅਗਲੇ ਸਵਾਲ ਵੱਲ ਵਧਦੇ ਆ। ਅਗਲਾ ਸਵਾਲ ਵੀਰਪਾਲ ਕੌਰ ਕਰ ਰਹੇ ਨੇ, ਵੀਰਪਾਲ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ, ਤੇ ਵੀਰਪਾਲ ਪੁੱਛ ਰਹੇ ਨੇ, ਕਹਿੰਦੇ ਸਰ, ਐਜ਼ ICT ਸਿਕਿਉਰਿਟੀ ਸਪੈਸ਼ਲਿਸਟ ਆਕੂਪੇਸ਼ਨ ਆਲਸੋ ਇਨ PM ਸੋਲ, ਸੋ ਇਜ਼ ਇਟ ਆਲਸੋ ਬੈਨੀਫਿਸ਼ੀਅਲ ਫਾਰ 491 ਫੈਮਿਲੀ ਸਪਾਂਸਰਸ਼ਿਪ ਔਰ ਓਨਲੀ ਫਾਰ ਸਕਿਲਡ ਪੀਪਲ?
ਹਾਂਜੀ, 491 ਅਨਫੋਰਚੁਨੇਟਲੀ ਉਹੀ ਪੁਆਇੰਟਸ ਬੇਸਡ ਮਾਈਗ੍ਰੇਸ਼ਨ ਲਿਸਟ ਆ, ਸੋ PM ਸੋਲ ਉਹਦੇ ਚ ਇਫੈਕਟ ਨਹੀਂ ਕਰੂਗੀ ਵੀਰਪਾਲ ਜੀ, ਜਿੱਦਾਂ ਮੈਂ ਤੁਹਾਨੂੰ ਹੁਣੇ ਪ੍ਰੋਗਰਾਮ ਦੇ ਸ਼ੁਰੂ ਚ ਦੱਸਿਆ, ਸੋ ਅਨਫੋਰਚੁਨੇਟਲੀ ਉਹ ਉੱਚ ਰਿਆਇਤ ਨਹੀਂ ਆ ਫਾਸਟ ਟਰੈਕਿੰਗ ਕਹਿ ਲਓ
ਜੀ। ਤੇ ਅਗਲਾ ਸਵਾਲ ਦੀਪ ਸਾਨੂੰ ਕਰ ਰਹੇ ਨੇ, ਦੀਪ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਸਤਿ ਸ੍ਰੀ ਅਕਾਲ ਜੀ। ਇਹਨਾਂ ਦਾ ਸਵਾਲ ਹੈ, ਕਹਿੰਦੇ ਸਰ, ਮੋਟਰ ਮਕੈਨਿਕ ਐਟ 65 ਪੁਆਇੰਟਸ ਓਨ ਪੁਆਇੰਟ ਵਰਕਿੰਗ ਇਨ ਰੀਜਨਲ ਕੁਇਨਸਲੈਂਡ ਫਰੋਮ 2 ਈਅਰਸ ਐਜ਼ ਮੋਟਰ ਮਕੈਨਿਕ ਐਂਡ ਲਿਵਿੰਗ ਇਨ ਰੀਜਨਲ ਕੁਇਨਸਲੈਂਡ ਫਰੋਮ 6 ਈਅਰਸ, 491 or 190, ਇਹਨਾਂ ਨੇ ਸਵਾਲ ਇੱਥੇ ਹੀ ਨਿਬੇੜਿਆ ਔਰ ਮੈਨੂੰ ਲੱਗਦਾ ਸਮਝ ਗਏ ਹੋਣੇ ਵੀ ਕੀ ਪੁੱਛਣਾ ਚਾਹੁੰਦੇ ਹੋ।
ਦੇਖੋ ਦੀਪ ਜੀ, ਤੁਹਾਡੇ 65 ਪੁਆਇੰਟ ਨੇ, ਅੱਛਾ 65 ਤੁਸੀਂ ਲਿਖਿਆ ਕਿ ਓਨ ਪੁਆਇੰਟ ਹੈ ਮੇਰੇ, ਠੀਕ ਹੈ, ਸੋ 65 ਪੁਆਇੰਟ ਤੁਹਾਡੇ ਆਪਣੇ 65, ਤੁਹਾਨੂੰ ਵੀ ਪਤਾ ਹੈ ਅਨਫੋਰਚੁਨੇਟਲੀ ਅੱਜ ਦੀ ਡੇਟ ਚ ਥੋੜੇ ਲੋਅ ਨੇ ਜੋ ਪੁਆਇੰਟਸ ਬੇਸ ਸਿਸਟਮ ਚੱਲ ਰਿਹਾ, ਤੁਹਾਡਾ 491 ਵੱਲ ਜ਼ਿਆਦਾ ਚਾਂਸਿਸ ਆ ਤੁਹਾਡੇ ਓਨ ਦੇ ਰੈਦਰ ਦੈਨ 190 ਜੋ ਕਿ ਕੁਆਇਟ ਕੰਪੀਟੀਟਿਵ ਆ, ਬਟ ਕਿਉਂਕਿ ਤੁਸੀਂ 2 ਸਾਲ ਰੀਜਨਲ ਕੁਇਨਸਲੈਂਡ ਚ ਰਹਿ ਚੁੱਕੇ ਆ, 491 ਤੇ ਡੈਫੀਨੇਟ ਤੁਹਾਡੀ ਐਲੀਜੀਬਿਲਟੀ ਬਣਦੀ ਆ, ਟਰਾਈ ਬੋਥ 190 ਦੀ EOI ਵੀ ਤੁਸੀਂ ਪਾਓ, 6 ਈਅਰਸ ਤੋਂ ਤੁਸੀਂ ਰਹਿ ਰਹੇ ਹੋ, ਤੁਹਾਡਾ ਕ੍ਰਾਈਟੇਰੀਆ ਮੈਟ ਆ, ਬਟ ਜ਼ਿਆਦਾ ਚਾਂਸਿਸ ਤੁਹਾਡੇ ਦੀ ਜੀ 491 ਦੇ ਆ।
ਜੀ ਅਗਲਾ ਸਵਾਲ ਜਗਦੀਪ ਸਿੰਘ ਹੋਰਾਂ ਦਾ ਸ਼ਾਮਿਲ ਕਰਦੇ ਹਾਂ। ਜਗਦੀਪ ਸਿੰਘ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ। ਜਗਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜਗਦੀਪ ਜੀ, ਇਹਨਾਂ ਦਾ ਸਵਾਲ ਹੈ, ਕਹਿੰਦੇ ਆਈ ਗੋਟ 491 ਵੀਜ਼ਾ ਲਾਸਟ ਈਅਰ ਐਂਡ ਆਈ ਹੈਵ ਚੇਂਜਡ ਮਾਈ ਜੌਬ, ਡੂ ਆਈ ਨੀਡ ਟੂ ਅਪਡੇਟ ਔਰ ਨਾਟ?
ਐਸ ਲੌਂਗ ਐਸ ਤੁਸੀਂ ਰੀਜਨਲ ਚ ਵਰਕ ਕਰ ਰਹੇ ਆ, ਇਹਦੀ ਕੋਈ ਸਪੈਸੀਫਿਕ ਰਿਕੁਆਇਰਮੈਂਟ ਨਹੀਂ ਆ, ਬਟ ਇਟਸ ਆਲਵੇਜ਼ ਗੁੱਡ ਕਿ ਅਗਰ ਤੁਸੀਂ ਉਹਨਾਂ ਨੂੰ ਅਪਡੇਟ ਕਰ ਦੋ। ਨਹੀਂ ਵੀ ਕਰਦੇ, ਐਸ ਲੌਂਗ ਐਸ ਤੁਸੀਂ ਉਹਦੇ ਰਿਕੁਆਇਰਮੈਂਟਸ 491 ਦੇ ਰੀਜਨਲ ਪੋਸਟ ਕੋਡ ਚ ਵਰਕ ਕਰ ਰਹੇ ਆ, ਕੋਈ ਪ੍ਰੋਬਲਮ ਨਹੀਂ ਆ।
ਜੀ ਤੇ ਜੌਨ ਗਰਗ ਇੱਕ ਵਾਰ ਦੁਬਾਰਾ ਜੁੜੇ ਨੇ ਸਾਡੇ ਨਾਲ ਔਰ ਜੌਨ ਪੁੱਛ ਰਹੇ ਨੇ, ਕਹਿੰਦੇ ਜੌਨ ਜੀ ਤੁਹਾਡਾ ਸਵਾਲ ਅਸਲ ਦੇ ਵਿੱਚ ਅਸੀਂ ਪਹਿਲਾਂ ਹੀ ਸ਼ਾਮਿਲ ਕਰ ਚੁੱਕੇ ਹਾਂ, ਜੇਕਰ ਤੁਸੀਂ ਜਵਾਬ ਮਿਸ ਕਰ ਗਏ ਹੋ ਤਾਂ ਪ੍ਰੋਗਰਾਮ ਦੁਬਾਰਾ ਜਦੋਂ ਇਹ ਲਾਈਵ ਜਿਹੜਾ ਬੰਦ ਹੋਏਗਾ ਤੁਸੀਂ ਦੁਬਾਰਾ ਵੀ ਸੁਣ ਸਕਦੇ ਹੋ। ਤੇ ਰਮਨਦੀਪ ਕੌਰ ਸਿੱਧੂ ਹੋਰਾਂ ਦਾ ਜਿਹੜਾ ਸਵਾਲ ਆ ਅਗਲਾ ਮੈਂ ਸ਼ਾਮਿਲ ਕਰ ਰਹੀ ਹਾਂ। ਰਮਨਦੀਪ ਸਾਡੇ ਨਾਲ ਜੁੜੇ ਨੇ ਫੇਸਬੁੱਕ ਦੇ ਜ਼ਰੀਏ। ਰਮਨਦੀਪ ਕਹਿ ਰਹੇ ਨੇ, ਕਹਿੰਦੇ ਆਈ ਹੈਵ ਲੋਸਟ ਮਾਈ 190 ਵੀਜ਼ਾ ਐਜ਼ ਸ਼ੈਫ ਇਨ ਜੂਨ 2020, ਸਟਿਲ ਹੈਵ ਨਾਟ ਗੋਟ ਗ੍ਰਾਂਟ, ਹਾਊ ਮਚ ਟਾਈਮ ਇਟ ਕੈਨ ਟੇਕ ਮੋਰ?
ਔਨ ਐਨ ਐਵਰੇਜ 12 ਤੋਂ 18 ਮਹੀਨੇ ਕਾਫੀ ਨਾਰਮਲ ਨੇ। ਜੂਨ 2020 ਤੁਸੀਂ ਲਾਇਆ, ਆਪਾਂ ਜੂਨ 2021 ਚ ਆ, ਕੁਆਇਟ ਵਿਦ ਇਨ ਪ੍ਰੋਸੈਸਿੰਗ ਟਾਈਮ ਆ ਰਮਨਦੀਪ ਜੀ। ਮੈਨੂੰ ਪਤਾ ਹੈ ਪੇਨਫੁਲ ਵੇਟ ਆ, ਆਮ ਸੋ ਸੋਰੀ ਟੂ ਸੇ ਕਿ ਮੈਂ 12 ਤੋਂ 18 ਮਹੀਨੇ ਕਹੀ ਜਾ ਰਿਹਾ ਤੁਹਾਡੇ ਲਈ, ਇਟਸ ਵੈਰੀ ਪੇਨਫੁਲ ਵੇਟ, ਲੇਕਿਨ ਤੁਹਾਨੂੰ ਥੋੜੀ ਵੇਟ ਕਰਨੀ ਪਵੇਗੀ। ਦੂਜੀ ਗੱਲ, ਤੁਸੀਂ ਜਦੋਂ ਵੀ ਇਮੀ ਅਕਾਊਂਟ ਚ ਆਪਾਂ ਇਮੀ ਅਕਾਊਂਟ ਚੈੱਕ ਕਰਦੇ ਹਾਂ ਤਾਂ ਐਵਰੇਜ ਪ੍ਰੋਸੈਸਿੰਗ ਟਾਈਮ ਤੁਹਾਨੂੰ ਉਹ ਐਵਰੇਜ ਦੱਸਦਾ ਹੀ ਦੱਸਦਾ ਹੈ। ਆਮ ਸ਼ੋਰ ਉਹ ਬਿਟਵੀਨ 12 to 18 ਮੰਥਸ ਹੋਗੀ, ਉਹ ਚੇਂਜ ਹੁੰਦੀ ਰਹਿੰਦੀ ਆ। ਸੋ ਪੇਸ਼ੈਂਟਲੀ ਤੁਹਾਨੂੰ ਕਹਿ ਲਓ ਵੇਟ ਕਰਨੀ ਪੈਣੀ ਆ, ਲੇਕਿਨ ਤੁਹਾਡਾ ਡਿਸੀਜਨ ਓਬਵੀਅਸਲੀ ਪੋਜ਼ਿਟਿਵ ਹੀ ਆਊਗਾ
ਜੀ। ਤੇ ਇਸ ਤੋਂ ਬਾਅਦ ਜੀ ਗੁਰਦੀਪ ਸਿੰਘ ਦੁਬਾਰਾ ਜੁੜੇ ਨੇ, ਮੈਂ ਉਹਨਾਂ ਦਾ ਸਵਾਲ ਸ਼ਾਮਿਲ ਕਰਦੀ ਜਾਂਦੀ ਹਾਂ। ਗੁਰਦੀਪ ਸਿੰਘ ਪੁੱਛ ਰਹੇ ਨੇ, ਕਹਿੰਦੇ ਸਰ ਆਈ ਅਪਲਾਈਡ ਫਾਰ ਐਗਜ਼ੈਂਪਸ਼ਨ ਵਿਦ ਜੌਬ ਆਫਰ ਫਰੋਮ ਅ ਜੇਪੀ ਫਰੋਮ ਰੀਜਨਲ ਏਰੀਆ ਨਿਊ ਸਾਊਥ ਵੇਲਸ ਔਨ 10th ਜੂਨ, ਬਟ ਸਟਿਲ ਨੋ ਰਿਪਲਾਈ ਫਾਰ ਮਾਈ ਐਗਜ਼ੈਂਪਸ਼ਨ।
ਨਾਰਮਲ ਪ੍ਰੋਸੈਸਿੰਗ ਟਾਈਮ ਗੁਰਦੀਪ ਜੀ ਜੋ ਮੈਂ ਦੇਖਿਆ ਹੈ, ਠੀਕ ਹੈ, ਉਹ ਐਨੀਵੇਅਰ ਬਿਟਵੀਨ 4 days to 3 weeks ਆ ਇਸ ਐਪਲੀਕੇਸ਼ਨ ਦਾ। ਸੋ ਅਗਰ ਆਪਾਂ 10 June ਲਾ ਕੇ ਚੱਲੀਏ, ਅੱਜ 24 ਆ, 2 ਹਫ਼ਤੇ ਹੋਏ ਆ, ਨੋ ਨਿਊਜ਼। ਮੈਂ ਹਮੇਸ਼ਾ ਕਹਿੰਦਾ ਆ ਰਿਹਾ ਆਇਆ ਵਾਂ, ਨੋ ਨਿਊਜ਼ ਇਜ਼ ਗੁੱਡ ਨਿਊਜ਼ ਫਰੋਮ ਦ ਡਿਪਾਰਟਮੈਂਟ, ਦੈਟ ਮੀਨਸ ਦੇਰ ਇਜ਼ ਹੋਪ ਫਾਰ ਯੈਸ। ਨਾਲੇ ਤੁਸੀਂ ਜੌਬ ਆਫਰ ਲੈਟਰ ਲਾਈ ਆ, ਦੈਟਸ ਅ ਵੈਰੀ ਪੋਜ਼ਿਟਿਵ ਥਿੰਗ। ਸੋ ਆਮ ਵੈਰੀ ਹੋਪਫੁਲ ਕਿ ਤੁਹਾਨੂੰ ਐਗਜ਼ੈਂਪਸ਼ਨ, ਤੁਹਾਡੇ ਸਰਕਮਸਟੈਂਸ ਤਾਂ ਬਣ ਰਹੇ ਆ ਕਿਉਂਕਿ ਤੁਸੀਂ ਕ੍ਰਿਟੀਕਲ ਕੇਅਰ ਵਰਕਰ ਆ, ਆਮ ਸ਼ੋਰ ਉਹ ਰਿਵਿਊ ਕਰਕੇ ਤੁਹਾਨੂੰ ਮੋਸਟ ਲਾਈਕਲੀ ਉਹ ਪੋਜ਼ਿਟਿਵ ਦੇਣਗੇ। ਬਾਕੀ ਜੋ ਮੈਂ ਕਿਹਾ, ਪਲੀਜ਼ ਅਗਰ ਉਹ ਨਾ ਵੀ ਦੇਣ, ਨਹੀਂ ਅਪਲਾਈ ਕਰਨ ਨਾ ਤਾਂ ਨਾ ਹੀ ਆ, ਠੀਕ ਆ। ਸੋ ਅਨਲੈਸ ਯੂ ਆਸਕ ਫੋਰ ਇਟ ਅਗੇਨ, ਜਿਹੜਾ ਕਿ ਐਪਲੀਕੇਸ਼ਨ ਰਾਹੀਂ, ਪਲੀਜ਼ ਅਪਲਾਈ ਫੋਰ ਇਟ ਅਗੇਨ ਐਂਡ ਅਗੇਨ, ਐਂਡ ਦੈਨ ਦੇਅਰ ਇਜ਼ ਅ ਚਾਂਸ। ਸੋ ਬੈਸਟ ਆਫ ਲੱਕ ਵਿਦ ਦੈਟ
ਜੀ। ਸੋ ਗੁੱਡ ਲੱਕ ਜੀ ਇੱਕ ਵਾਰ ਫਿਰ ਤੋਂ ਗੁਰਦੀਪ ਸਿੰਘ ਜੀ। ਤੇ ਅਗਲੇ ਸਵਾਲ ਵੱਲ ਹੁਣ ਵੱਧਦੇ ਹਾਂ। ਅਗਲਾ ਸਵਾਲ ਅਮਨਾ ਖਾਨ ਕਰ ਰਹੇ ਨੇ, ਅਮਨਾ ਖਾਨ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਔਰ ਇਹਨਾਂ ਦਾ ਸਵਾਲ ਹੈ, ਕਹਿੰਦੇ ਸਰ ਪਹਿਲਾਂ ਕਹਿੰਦੇ ਜੀ ਹਾਈ ਸਰ, ਹਾਊ ਆਰ ਯੂ, ਹਾਲ ਚਾਲ ਪੁੱਛ ਰਹੇ
ਗੁਰਦੀਪ ਸਿੰਘ
ਜੀ। ਸੋ ਅੱਗੇ ਕਹਿੰਦੇ ਆ, ਇਟਸ ਵੈਰੀ ਫਰਸਟ੍ਰੇਟਿੰਗ ਦੈਟ ਆਫਟਰ ਕੰਪਲੀਟਿੰਗ ਆਲ ਦਾ ਰਿਕੁਆਇਰਮੈਂਟਸ ENS ਆਰ ਨਾਟ ਬੀਂਗ ਕੰਸੀਡਰਡ ਫਾਰ PR। ਐਟ ਫਸਟ ਆਲ ਦਾ ਮਾਈਗ੍ਰੇਸ਼ਨ ਏਜੰਟਸ ਵਰ ਐਡਵਾਈਜ਼ਿੰਗ ਟੂ ਡੂ ਡਿਪਲੋਮਾ ਆਫ ਨਰਸਿੰਗ, ਨਾਓ ਦੈਟਸ ਡਨ, ਡੂਇੰਗ ਜੋਬ ਇਨ ਰੀਜਨਲ ਏਰੀਆ ਸਿੰਸ 6 months, ਹੈਵ 9 each ਇਨ PT ਐਸ ਵੈਲ, ਨਾਓ ਨੋ ਵਨ ਇਜ ਗਿਵਿੰਗ ਪੋਜ਼ਿਟਿਵ ਹੋਪ ਫੀਡਬੈਕ ਰਿਗਾਰਡਿੰਗ PR ਚਾਂਸਿਸ, ਵਟ ਸ਼ੁਡ ਬੀ ਡਨ ਨਾਓ, ਐਨੀ ਅਦਰ ਕੋਰਸ ਔਰ ਜਸਟ ਵੇਟ, ਕਾਈਂਡਲੀ ਸੁਜੈਸਟ, ਕਹਿੰਦੇ ਥੈਂਕਸ।
Amna ji, I hear you and I sincerely, believe me, I feel for clients like you. Today, bichare kero, you know, a certain advice rahi gaye te unhone sari requirement meet ki thi, te Victoria ne enrolled the nurses jehde hai oh remove karte, but main is te apne colleagues de favor ch matlab keh lo favor ch nahi eh kahunga ki migration law jehda ਉਹ ਐਵਰ ਚੇਂਜਿੰਗ ਹੈ, ਮੈਗਾ ਮਾਈਗ੍ਰੇਸ਼ਨ ਰੂਲਸ ਚੇਂਜ ਐਵਰੀ ਨਾਓ ਐਂਡ ਦੈਨ। ਜਦੋਂ ਤੁਹਾਨੂੰ ਐਡਵਾਈਸ ਕੀਤੀ ਗਈ ਹੋਵੇਗੀ, ਆਈ ਐਮ ਸ਼ੋਰ ਤਦ ENs ਜਿਹੜੀਆਂ ਉਹ ਲਿਸਟ ਚ ਹੋਣਗੀਆਂ। ਆਮ ਸੋ ਸੋਰੀ ਹੈ ਕਿ ਹੁਣ ਨਹੀਂ ਆ, ਅਨਫੋਰਚੁਨੇਟਲੀ ਕਹਿ ਲਓ ਮਾਈਗ੍ਰੇਸ਼ਨ ਏਜੰਟਸ ਅਨਫੋਰਚੁਨੇਟਲੀ ਹੈਵ ਨੋ ਕੰਟਰੋਲ ਓਵਰ ਇਟ, ਜਸਟ ਇਨ just something in favor of migration agents. I'm sorry. ਬਾਕੀ ਤੁਹਾਡੀ ਫਰਸਟ੍ਰੇਸ਼ਨ ਜਿਹੜੀ ਆ ਉਹ ਪੂਰੀ ਜਾਇਜ਼ ਆ ਕਿਉਂਕਿ ਤੁਸੀਂ ਸਾਰਾ ਕੁਝ ਕੀਤਾ ਹੈ। ਮੈਨੂੰ ਇੰਨਾ ਵੀ ਧਿਆਨ ਹੈ ਕਿ ਆਮਨਾ ਖਾਨ ਜੀ ਨੇ ਪਹਿਲੋਂ ਵੀ ਕੁਐਸਚਨ ਇਹਨਾਂ ਨੇ ਆਪਾਂ ਨੂੰ ਪੁੱਛੇ ਆ। ਹੁਣ ਪੋਜ਼ਿਟਿਵ ਤੇ ਆਈਏ, ਠੀਕ ਆ, ਤੁਸੀਂ ਰਿਕੁਆਇਰਮੈਂਟ ਸਾਰੇ ਮੀਟ ਕਰ ਲਏ, ਤੁਸੀਂ ਰੀਜਨਲ ਏਰੀਆ ਚ 6 ਮੰਥ ਤੋਂ ਰਹਿ ਰਹੇ ਹੋ, ਤੁਹਾਡੇ 9 ਇੰਚ ਇਨ PT, ਇਟਸ ਜਸਟ ਅਮੇਜ਼ਿੰਗ, ਸਕੋਰ ਤੁਹਾਡਾ ਬਹੁਤ ਵਧੀਆ ਹੈ। ਤੁਸੀਂ ਕਹਿ ਰਹੇ ਨਾ ਅਦਰ ਕੋਰਸ, ਆਈ ਕੈਨ ਐਡਵਾਈਸ ਯੂ ਡੂ ਬੈਚਲਰ ਆਫ ਨਰਸਿੰਗ, ਮੇਰੇ ਲਈ ਕਹਿਣਾ ਬਹੁਤ ਈਜ਼ੀ ਆ, ਬਟ ਤੁਹਾਡੇ ਲਈ ਕਰਨਾ ਇਟ ਵਿਲ ਬੀ ਵੈਰੀ ਵੈਰੀ ਹਾਰਡ। ਨਾਓ ਔਰ ਜਸਟ ਵੇਟ, ਐਨੀ ਅਦਰ ਕੋਰਸ ਔਰ ਜਸਟ ਵੇਟ। ਮੈਂ ਰੈਕਮੈਂਡ ਕਰੂੰਗਾ ਕਿ 1st of July ਹਰ ਸਟੇਟ ਇੰਕਲੂਡਿੰਗ ਵਿਕਟੋਰੀਆ ਵਿਲ ਫੇਰ ਬਦਲ ਕਰਦੇ ਹੀ ਆਪਣੀ ਲਿਸਟ ਚ, ਐਲੀਜੀਬਿਲਿਟੀ ਕ੍ਰਾਈਟੇਰੀਆ ਚ ਕਰਦੇ ਹੀ ਕਰਦੇ ਨੇ। ਸੋ ਅਗਰ ਮੈਂ ਤੁਹਾਡੇ ਤਾਂ ਹੁਣ ਆਮਨਾ ਜੀ, ਤੇ ਮੈਂ ਐਟ ਲੀਸਟ month or two wait karni si from the 1st of July with the hope that ENs jehdiyan ohna nu invitations hone shuru ho jaan. Je mainu 2 mahine ya kuch nahi kuch dekhta, I would start for looking for plan B, jo ki tusi hune kya ki any other course jehda closely related course ya tada over registered nurse da bachelor of nursing, tanu vi pata hai ki registered nurses options ਜ਼ਿਆਦਾ ਨੇ ਕੰਪੇਅਰ ਟੂ ਇਨਰੋਲਮੈਂਟ। ਬਟ ਹੈਵਿੰਗ ਸੈਡ ਦੈਟ, ਮੈਨੂੰ ਪਤਾ ਮੈਂ ਤੁਹਾਨੂੰ ਕੋਈ ਫੁੱਲ ਪਰੂਫ ਆਨਸਰ ਨਹੀਂ ਦਿੱਤਾ। ਅਨਫੋਰਚੁਨੇਟਲੀ ਹਾਲਾਤ ਇਹੋ ਜਿਹੇ ਨੇ ਕਿ ਜੇ ਮੈਂ ਕਹਿ ਦਵਾਂ ਕਿ ਹਾਂਜੀ ਸ਼ੋਰ ਸ਼ੋਟ ਆ ਕਿ 1st of July ਤੋਂ ਬਾਅਦ ਆ ਜਾਏਗਾ, ਆਈ ਹੈਵ ਐਬਸੋਲੂਟਲੀ ਨੋ ਕੰਟਰੋਲ ਓਵਰ ਇਟ। ਸੋ ਵਿਸ਼ਿੰਗ ਯੂ ਬੈਸਟ ਆਫ ਲੱਕ ਐਂਡ ਹੋਪਫੁਲ ਕਿ 1st July ਤੋਂ ਬਾਅਦ ਕੁਝ ਚੇਂਜਸ ਹੋਣ ਜਿਹਦੇ ਨਾਲ ਤੁਹਾਨੂੰ ਇਨਵੀਟੇਸ਼ਨ ਜ਼ਰੂਰ ਆਵੇ। ਅਨਦਰ ਆਪਸ਼ਨ, I'm not sure to see apne employer na gal kiti hai ke nahi, talk about employer sponsorship if possible, but from what I can see je tusi 6 months regional cha, I'm not sure tada total work ex ki na, agar tada total work ex hai ga te tusi employer sponsorship jehdi aa oh option dekh sakte ho. Anyways, wishing you best of luck. Main umeed karda hai aur hope karda hai ਕਿ ਤੁਹਾਡੀ ਤੁਹਾਡਾ ਇਨਰੋਲਮੈਂਟ ਹੈ ਜਿਹੜੇ ਉਹ ਲਿਸਟ ਹੋਣ ਤੇ ਤੁਹਾਨੂੰ ਇਨਵੀਟੇਸ਼ਨ ਮਿਲੇ
ਜੀ। ਗੁੱਡ ਲੱਕ ਅਮਨਾ ਜੀ, ਗੁੱਡ ਲੱਕ ਸਾਡੇ ਵੱਲੋਂ। ਔਰ ਅਗਲੇ ਸਵਾਲ ਵੱਲ ਵਧਿਆ, ਅਗਲਾ ਸਵਾਲ ਨਰਿੰਦਰ ਭਾਟੀਆ ਕਰ ਰਹੇ ਨੇ। ਨਰਿੰਦਰ ਭਾਟੀਆ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਹੀ ਜੁੜੇ ਨੇ। ਇਹਨਾਂ ਦਾ ਸਵਾਲ ਹੈ, ਕਹਿੰਦੇ ਸਰ, ਸਮਵਨ ਟੋਲਡ ਮੀ ਦੈਟ ਇਟ ਇਜ਼ ਬੈਨੀਫਿਸ਼ੀਅਲ ਟੂ reside in New South Wales as this state have provided condition of residence at the state for 1 year or more. Please explain about it.
Ajit Narendra ji, pehle te New South Wales is beneficial depending on which occupation, tadi occupation kehdi hai. For example, je main IT di gal karan, te oh definitely beneficial hai. Aaj di data agar aap Victoria compare to New South Wales kari hai IT occupations se, Victoria invite hi nahi karta IT occupations mein. New South Wales on the other hand very lenient in terms of invitation, even 90 points they invitations aayi hain, jo ki bahut hi positive news hai. Now jehdi tusi residence vi gal kar rahe hain, normally New South Wales hi kehnda hai ki tusi normal resident hone chahide hain, but oh prefer karde ek certain time frame tusi zarur itthe langaya hove. Normal that normally they expect you to be there for 1 year more. Haji, in a way tadi gal sahi hai ki New South Wales is good in terms of state nominations agar apan Victoria naal compare karde ha aaj di date ch, especially agar tusi IT occupations di gal.
ਰਣਵੀਰ ਜੀ, ਇਹ IT occupation ਨਹੀਂ ਹੈ, ਕਹਿੰਦੇ ਕਿ ਮੈਂ ਆਟੋਮੋਟਿਵ ਦੇ ਵਿੱਚ ਸਟੱਡੀ ਕਰ ਰਿਹਾ ਇਸ ਵੇਲੇ। ਇਹਨਾਂ ਦਾ ਹੁਣੇ ਸਾਨੂੰ ਇੱਕ ਹੋਰ ਮੈਸੇਜ ਪਹੁੰਚਿਆ ਜੀ।
Still, depending on your points, New South Wales, there are regional, 491, DJ Gal Kariya, automotives, almost her region, normally, automotives open karda hai. So, 1st of July, to udeli bhi hopeful reh sakde hain. Plus, 190 diya, automotive diya, invitations, main manda hai, thodiya cut hai. Depending on your points, chances. Yeah, but to see 491, we aim kar sakde hain, that's the automotive field shit.
ਜੀ ਜੀ, ਤੇ ਨਰਿੰਦਰ ਜੀ, ਅਸੀਂ ਤੁਹਾਨੂੰ ਵੀ ਗੁੱਡ ਲੱਕ ਹੀ ਕਹਾਂਗੇ। ਔਰ ਸਾਰਿਆਂ ਦੇ ਲਈ ਵੈਸੇ ਅਸੀਂ ਹਮੇਸ਼ਾ ਹੀ ਇਹ ਹੋਪ ਕਰਦੇ ਹੁੰਦੇ ਆ, ਆਸ ਕਰਦੇ ਹੁੰਦੇ ਆ ਕਿ ਜਿਸ ਵੀ ਖੇਤਰ ਦੇ ਵਿੱਚ ਤੁਸੀਂ ਪੀਆਰ ਦੇ ਲਈ ਆਪਣੇ ਚੰਗੇ ਭਵਿੱਖ ਦੇ ਲਈ ਸਟਰਗਲ ਕਰ ਰਹੇ ਹੋ, ਉਸ ਖੇਤਰ ਦੇ ਵਿੱਚ ਤੁਹਾਨੂੰ ਜਿਹੜੀ ਪੀਆਰ ਆ ਉਹ ਜ਼ਰੂਰ ਮਿਲੇ, ਔਰ ਜਿਸ ਤਰ੍ਹਾਂ ਦੀ ਵੀ ਹੋਪ ਲੈ ਕੇ ਤੁਸੀਂ ਇਸ ਕੰਟਰੀ ਦੇ ਵਿੱਚ ਆਉਣਾ ਚਾਹੁੰਦੇ ਹੋ ਜਾਂ ਆ ਚੁੱਕੇ ਹੋ ਜਾਂ ਫਿਰ ਪਰਮਾਨੈਂਟ ਰੈਜ਼ੀਡੈਂਸੀ ਦੀ ਉਡੀਕ ਕਰ ਰਹੇ ਹੋ, ਸੋ ਤੁਹਾਡੇ ਜਿਹੜੇ ਸੁਪਨੇ ਆ ਉਹ ਜਲਦ ਪੂਰੇ ਹੋਣ। ਸੋ ਇਹ ਕੋਰੋਨਾ ਦਾ ਦੌਰ, ਜਿਵੇਂ ਰਣਬੀਰ ਹੋਰਾਂ ਨੇ ਪਹਿਲਾਂ ਕਿਹਾ ਕਿ ਇਸ ਦੌਰ ਦੌਰਾਨ ਹਨਾ ਉਡੀਕ ਜਿਹੜੀ ਹੈ ਉਹ ਤੁਹਾਡੀ ਸਾਰਿਆਂ ਦੀ ਲੰਬੀ ਹੋਈ ਹੈ, ਸਾਡੀ ਸਾਰਿਆਂ ਦੀ ਲੰਬੀ ਹੋਈ ਹੈ। ਸੋ ਤੁਸੀਂ ਸ਼ਾਇਦ ਆਪਣੇ ਖੇਤਰ ਦੇ ਵਿੱਚ ਇਹ ਸੋਚ ਰਹੇ ਹੋਵੋਗੇ, ਪਰ ਬਾਕੀ ਖੇਤਰਾਂ ਦੇ ਵਿੱਚ ਵੀ ਬਹੁਤ ਤਰ੍ਹਾਂ ਦੀਆਂ ਹੋਰ ਜਿਹੜੀਆਂ ਮੁਸ਼ਕਲਾਂ ਉਹਨਾਂ ਦਾ ਵੀ ਸਾਹਮਣਾ ਜਿਹੜਾ ਉਹ ਆਮ ਲੋਕਾਂ ਨੂੰ ਕਰਨਾ ਪਿਆ। ਖੈਰ, ਅਸੀਂ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਤੁਹਾਡੀਆਂ ਮਾਈਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਚਿੰਤਾਵਾਂ ਹਮੇਸ਼ਾ ਸ਼ਾਮਲ ਕਰਦੇ ਹਾਂ ਇਸ ਵੇਲੇ ਹਰਮਨ ਰੇਡੀਓ ਤੇ। ਦ ਮਾਈਗ੍ਰੇਸ਼ਨ ਸ਼ੋਅ ਦੇ ਰਾਹੀਂ ਅਸੀਂ ਤੁਹਾਡੇ ਜਿਹੜੇ ਸਵਾਲ ਹੈ ਉਹ ਸਾਂਝੇ ਕਰ ਰਹੇ ਹਾਂ ਸਾਡੇ ਮਾਈਗ੍ਰੇਸ਼ਨ ਐਕਸਪਰਟ ਰਣਬੀਰ ਸਿੰਘ ਹੋਰਾਂ ਦੇ ਨਾਲ, ਜਿਹੜੇ ਕਿ ਗਲੋਬਲ ਮਾਈਗ੍ਰੇਸ਼ਨ ਸਾਡੇ ਨਾਲ ਜੁੜਦੇ ਨੇ। ਜੀ,
ਇੱਕ ਗੱਲ ਮੈਂ ਕਾਫੀ ਇੰਪੋਰਟੈਂਟ ਮੈਨੂੰ ਧਿਆਨ ਆਈ ਹੈ ਜਿਹੜੀ ਮੈਂ ਚਾਹੁੰਗਾ ਕਿ ਮੈਂ ਸ਼ੇਅਰ ਕਰਾਂ ਸਾਰਿਆਂ ਨਾਲ। ਜਿਹੜੇ ਆਪਾਂ ਅਗਲੇ ਫਾਈਨੈਂਸ਼ੀਅਲ ਈਅਰ ਦੀ ਗੱਲ ਕਰ ਰਹੇ ਹਾਂ ਨਾ, ਜੁਲਾਈ 2021 ਤੋਂ ਲੈ ਕੇ ਜੂਨ 30 ਜੂਨ 2022 ਤੱਕ, ਪਲੀਜ਼ ਇੰਨਾ ਧਿਆਨ ਰੱਖੋ ਕਿ ਸਲੋਟਸ ਜਿਹੜੇ ਆ ਸਪੋਟਸ ਉਹ ਆਲਮੋਸਟ ਸੇਮ ਆ ਪਿਛਲੇ ਸਾਲ ਨਾਲ। ਸੋ ਜਨਰਲ ਸਕਿੱਲਡ ਮਾਈਗ੍ਰੇਸ਼ਨ ਚ ਜਿਹੜੀ ਪੁਆਇੰਟਸ ਬੇਸਡ ਮਾਈਗ੍ਰੇਸ਼ਨ ਹੈ ਉਹ ਚ ਕੰਪੀਟੀਸ਼ਨ ਉਹਨਾਂ ਕਹਿ ਲਓ 19 ਦਾ ਫਰਕ ਹੋਊਗਾ, ਬਟ ਕੰਪੀਟੀਸ਼ਨ ਮੋਰ ਔਰ ਲੈਸ ਉਨਾ ਹੀ ਹੋਊਗਾ, ਕਿਉਂਕਿ ਦੋ ਚੀਜ਼ਾਂ ਅੰਡਰਸਟੈਂਡ ਕਰਨ ਵਾਲੀਆਂ, ਇੱਕ ਤਾਂ ਸਪੋਟਸ ਸੇਮ ਨੇ, ਦੂਜਾ ਜਿਹੜੀ ਪਾਈਪਲਾਈਨ ਆ ਜਿਹੜੇ ਬੱਚੇ ਦੇ 90 ਪੁਆਇੰਟ ਆ 95 ਪੁਆਇੰਟ ਆ ਉਹ ਪਾਈਪਲਾਈਨ ਵੱਧ ਰਹੀ ਆ, ਉਹ ਵੇਟ ਵੇਟ ਲਾਈਨ ਕਹਿ ਲਓ ਵੱਧ ਰਹੀ ਆ, ਕਿਊ ਵੱਧ ਰਹੀ ਆ। ਸੋ ਜੁਲਾਈ 2021 ਤੋਂ ਲੈ ਕੇ ਜੂਨ 2022 ਕੋਈ ਇਸ ਪਲੇ ਖਿੱਚਣਾ ਰਹੇ ਕਿ ਜਨ ਪੁਆਇੰਟ ਬੇਸਡ ਮਾਈਗ੍ਰੇਸ਼ਨ ਜਿਹੜੀ ਆ ਉਹ ਈਜ਼ੀ ਹੋਣ ਵਾਲਾ। ਸੋ ਮੈਂ ਬਾਰ ਬਾਰ ਪ੍ਰੋਗਰਾਮ ਚ ਕਹਿੰਦਾ ਆਇਆ ਕਿ ਪਲੀਜ਼ ਅਗਰ ਤੁਸੀਂ 65 ਪੁਆਇੰਟ ਤੇ ਆ ਏਮ ਕਰੋ 75-80 ਦੀ, ਡਿਪੈਂਡਿੰਗ ਔਨ ਤੁਹਾਡੀ ਆਕੂਪੇਸ਼ਨ। ਉਹ ਹਾਰਡ ਨਹੀਂ ਆ ਪਤਾ ਕਰਨਾ ਕਿ ਕਿੰਨਾ ਤੇ ਇਨਵਾਈਟ ਆ ਰਹੀ ਆ, ਇਟਸ ਨੋਟ ਹਾਰਡ ਟੂ ਫਾਇੰਡ ਆਊਟ
ਜੀ।
ਉਹਦੇ ਲਈ ਏਮ ਕਰੋ। ਦੂਜੀ ਗੱਲ ਜੋ ਮੈਂ ਹੁਣੇ ਕਿਹਾ ਕਿ ਜਿਹੜੀ ਪੀਐਮ ਸੋਲ ਜਿਹੜੀ ਅਪਡੇਟ ਹੋਈ ਆ, ਸਰਕਾਰ ਡਿਪਾਰਟਮੈਂਟ ਨੇ ਇਹ ਇੰਡੀਕੇਸ਼ਨ ਦਿੱਤਾ ਕਿ ਇੰਪਲੋਇਰ ਸਪੋਂਸਰਸ਼ਿਪ ਜਿਹੜੀਆਂ ਹੈ ਉਹ ਇਸ ਸਾਲ ਚ ਥੋੜੀ ਤੇਜ਼ੀ ਉਹ ਚ ਆਏਗੀ। ਸੋ ਪਲੀਜ਼ ਅਗਰ ਤੁਸੀਂ ਇੰਪਲੋਇਰ ਨਾਲ ਮੈਨੂੰ ਕਿਸੇ ਨਾਲ ਕੰਮ ਕਰ ਰਹੇ ਹਾਂ ਆਪਣੀ ਓਕੂਪੇਸ਼ਨ ਚ, ਮੇਕ ਸ਼ੋਰ ਤੁਸੀਂ ਡਿਸਕਸ਼ਨ ਆਨਗੋਇੰਗ ਕਰਦੇ ਰਹੋ ਕਿ ਮੈਨੂੰ ਸਪੋਂਸਰਸ਼ਿਪ ਚਾਹੀਦੀ ਆ, ਆਪਣਾ ਬੈਸਟ ਐਫਰਟ ਦਿਓ ਤੇ ਤਾਂ ਕਿ ਇੰਪਲੋਇਰ ਤੁਹਾਨੂੰ ਰੈਡੀ ਹੋਵੇ ਸਪੋਂਸਰ ਕਰਨ ਲਈ। ਮਿਨੀਮਮ 2 ਈਅਰਸ ਆਫ ਪੋਸਟ ਕੁਆਲੀਫਿਕੇਸ਼ਨ ਵਰਕ ਐਕਸ 482 ਲਈ ਹੈ ਜਿਹੜਾ ਸਭ ਤੋਂ ਈਜ਼ੀ ਇੰਪਲੋਇਰ ਸਪੋਂਸਰਸ਼ਿਪ ਜਿਹਨੂੰ ਕਹਿੰਦੇ ਨੇ, ਉਹ ਤੁਹਾਨੂੰ ਚਾਹੀਦੇ ਹੀ ਚਾਹੀਦੇ, ਉਹਦੀ ਕੋਈ ਟੈਂਸ਼ਨ ਨਹੀਂ ਆ। ਸੋ ਮੇਕ ਸ਼ੋਰ ਕਿ ਤੁਸੀਂ ਆਪਣਾ ਵਰਕ ਐਕਸ ਅਪਡੇਟ ਰੱਖੋ ਤਾਂ ਕਿ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਤੁਹਾਡੀ ਜਾਂ ਤੇ ਮੈਟ ਹੋਵੇ ਜਾਂ ਮੀਟ ਹੋਣ ਵਾਲੀ ਹੋਵੇ। ਸੋ ਹੋਮਵਰਕ ਕਰਨਾ ਜਾਂ ਐਫਰਟ ਲਾਉਣਾ, ਇਹ ਸੋਚਣਾ ਕਿ 1 ਜੁਲਾਈ ਤੋਂ ਬਾਅਦ ਕੋਈ ਬਹੁਤ ਜ਼ਿਆਦਾ ਲੀਨੀਅੰਸੀ ਆਉਣ ਵਾਲੀ ਆ, ਅਨਫੋਰਚੁਨੇਟਲੀ ਮੈਂ ਪਹਿਲਾਂ ਹੀ ਮੈਂ ਨੈਗੇਟਿਵ ਗੱਲਾਂ ਨੋਰਮਲੀ ਨਹੀਂ ਕਰਦਾ, ਬਟ ਐਟਲੀਸਟ ਫੈਕਟ ਦੱਸਣਾ ਮੇਰੀ ਰਿਸਪੋਂਸਿਬਿਲਟੀ ਆ ਕਿ 1 ਜੁਲਾਈ ਤੋਂ ਕੋਈ ਮੈਸਿਵ ਚੇਂਜ ਨਹੀਂ ਆਉਣ ਵਾਲਾ, ਟ੍ਰੈਂਡ ਸੇਮ ਹੀ ਰਹਿਣ ਵਾਲਾ। ਸੋ ਪਲੀਜ਼ ਵਰਕ ਔਨ ਯੋਰ ਪੁਆਇੰਟ, ਆਪਣੇ ਪੁਆਇੰਟਸ ਤੇ ਵਰਕ ਜ਼ਰੂਰ ਕਰਦੇ ਰਹੋ।
ਜੀ ਜੀ ਬਿਲਕੁਲ। ਸੋ ਧੰਨਵਾਦ ਰਣਬੀਰ ਜੀ, ਤੁਸੀਂ ਹਮੇਸ਼ਾ ਹੀ ਪੋਜ਼ਿਟਿਵ ਜਿਹੜਾ ਸੁਨੇਹਾ ਉਹ ਤਾਂ ਦਿੰਦੇ ਹੋ, ਪਰ ਇਹ ਤੁਹਾਡਾ ਫਰਜ਼ ਵੀ ਵੱਡਾ ਹੈ, ਕਿਉਂਕਿ ਜਦੋਂ ਅਸੀਂ ਮੀਡੀਆ ਪਲੇਟਫਾਰਮ ਦੇ ਰਾਹੀਂ ਤੁਹਾਡੀਆਂ ਜਿਹੜੀਆਂ ਇਹ ਸੇਵਾਵਾਂ ਜਿਹੜੀਆਂ ਉਹ ਸਾਡੇ ਸੁਣਨ ਵਾਲਿਆਂ ਤੱਕ, ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਤੁਸੀਂ ਹਮੇਸ਼ਾ ਹੀ ਉਹਨਾਂ ਨੂੰ ਸੱਚਾਈ ਦੇ ਨਾਲ ਜਿਹੜਾ ਵਾਕਫ ਵੀ ਕਰਵਾਉਂਦੇ ਰਹਿੰਦੇ ਹੋ, ਤੇ ਇਹ ਬਹੁਤ ਜ਼ਰੂਰੀ ਵੀ ਹੈ। ਸੋ ਦੋਸਤੋ, ਤੁਹਾਡੇ ਲਈ ਜਿਵੇਂ ਕਿ ਸ਼ੁਰੂਆਤ ਦੇ ਵਿੱਚ ਵੀ ਰਣਬੀਰ ਹੋਰਾਂ ਨੇ ਜਿਹੜੀਆਂ ਵੀ ਅਪਡੇਟਸ ਆਈਆਂ ਉਹਦੇ ਬਾਰੇ ਦੱਸਿਆ ਸੀਗਾ ਕਿ ਜਿਹੜੀ ਇਹ ਅਪਡੇਟ ਹੈ ਇਹ ਖਾਸ ਤੌਰ ਦੇ ਉੱਤੇ ਸਕਿੱਲਡ ਜਿਹੜੇ ਪੁਆਇੰਟਸ ਬੇਸਡ ਉਮੀਦ ਕਰ ਰਹੇ ਆ ਉਹਨਾਂ ਦੇ ਲਈ ਨਹੀਂ ਆ, ਇਹ ਇੰਪਲੋਇਰ ਸਪੋਂਸਰਡ ਜਿਹੜੇ ਕੈਟਾਗਰੀ ਦੇ ਵਿੱਚ ਆਉਂਦੇ ਉਹਨਾਂ ਦੇ ਲਈ ਹੈ। ਸੋ ਹੁਣ ਜਿਵੇਂ ਰਣਬੀਰ ਹੋਰਾਂ ਨੇ ਕਿਹਾ ਕਿ ਜਿਹੜੇ ਪੁਆਇੰਟ ਜਿਹੜੇ ਵਧਾਉਣ ਦੀ ਕੋਸ਼ਿਸ਼ ਦੇ ਵਿੱਚ ਨੇ ਜਾਂ ਫਿਰ ਜੇਕਰ ਤੁਸੀਂ ਪੁਆਇੰਟ ਬੇਸ ਤੇ ਲੈ ਰਹੇ ਹੋ ਅੱਗੇ ਪੀਆਰ ਤਾਂ ਫਿਰ ਤੁਹਾਡੇ ਲਈ ਪੁਆਇੰਟਸ ਦੇ ਉੱਤੇ ਧਿਆਨ ਕੇਂਦਰਿਤ ਕਰਨਾ ਬਹੁਤ ਜ਼ਰੂਰੀ ਹੈ। ਖੈਰ ਅਸੀਂ ਅੱਗੇ ਵਧਦੇ ਹਾਂ, ਅੱਗੇ ਸਾਡੇ ਕੋਲ ਕੁਝ ਹੋਰ ਸਵਾਲ ਜਿਹੜੇ ਆ ਉਹ ਪਹੁੰਚੇ ਆ। ਸੰਜੀਵ ਅਗਰਵਾਲ ਸਾਡੇ ਨਾਲ ਜੁੜੇ ਨੇ। ਸੰਜੀਵ ਅਗਰਵਾਲ ਇਹ ਵੀ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਔਰ ਸਵਾਲ ਜਿਹੜਾ ਇਹਨਾਂ ਦਾ ਇਹ ਕਹਿ ਰਹੇ ਨੇ, ਕਹਿੰਦੇ ਅਕਾਊਂਟਿੰਗ ਵਾਲਿਆਂ ਨੂੰ ਕੀ ਕਰਨਾ ਚਾਹੀਦਾ, ਇਹਨਾਂ ਦੇ 80 ਪੁਆਇੰਟਸ ਨੇ ਜੀ।
ਹਾਂਜੀ ਸੰਜੀਵ ਜੀ, ਇਹ ਜੇ ਤੁਸੀਂ ਪ੍ਰੋਗਰਾਮ ਸ਼ੁਰੂ ਤੋਂ ਸੁਣ ਰਹੇ ਹੋ ਤੁਹਾਨੂੰ ਆਂਸਰ ਸ਼ਾਇਦ ਮਿਲ ਗਿਆ ਹੋਣਾ, ਬਟ ਮੈਂ ਥੋੜਾ ਵੇਰਵਾ ਇਹਦਾ ਦੇ ਦਾਂਗੇ। ਬੜਾ ਵਧੀਆ ਸਵਾਲ ਹੈ ਅਕਾਊਂਟਿੰਗ, ਇਹ ਜਗ ਜ਼ਾਹਿਰ ਆ ਅੱਜ ਦੀ ਡੇਟ ਚ ਕਿ ਪਿਛਲਾ ਸਾਲ ਅਕਾਊਂਟੈਂਟ ਲਈ ਬਹੁਤ ਹੀ ਹਾਰਡਸ਼ਿਪ ਦਾ ਰਿਹਾ, ਬਹੁਤ ਹੀ ਟਫ ਰਿਹਾ। ਕਿਉਂ? ਕਿਉਂਕਿ ਪੁਆਇੰਟਸ ਇੰਨੇ ਵੱਧ ਗਏ ਕਿ ਕਿਸੇ ਦੀ ਇਨਵਾਈਟ ਹੋਣ ਦੇ ਚਾਂਸਿਸ ਹੀ ਨਹੀਂ ਰਹੇ। 95-100 ਪੁਆਇੰਟ ਦੇ ਲੋਕੀ ਅਕਾਊਂਟੈਂਟਸ ਵਿਚਾਰੇ ਉਹ ਵੇਟ ਕਰ ਰਹੇ ਆਪਣੇ ਇਨਵੀਟੇਸ਼ਨ ਦੀ। ਸੋ ਸਲੋਟਸ ਵੀ ਬਹੁਤ ਘੱਟ ਦਿੱਤੇ ਗਏ, ਸਪੋਟਸ ਵੀ ਬਹੁਤ ਘੱਟ ਦਿੱਤੇ ਗਏ, ਕੰਪੀਟੀਸ਼ਨ ਕਾਫੀ ਵੱਧ ਗਿਆ। ਹੁਣ ਮੈਂ ਕੀ ਕਰੂੰਗਾ, ਮੈਂ ਤੁਹਾਨੂੰ ਦੱਸਦਾ, ਮੈਂ ਅਕਾਊਂਟਿੰਗ, ਮੈਂ ਵੈਸੇ ਅਕਾਊਂਟਿੰਗ ਹੀ ਕੀਤੀ ਆ, ਪਰ ਉਹਨਾਂ ਕਹਿ ਲੋ ਭਲੇ ਦਿਨਾਂ ਚ ਕੀਤੀ ਆ ਜਦੋਂ ਕੋਈ ਰਿਕੁਆਇਰਮੈਂਟ ਖਾਸ ਨਹੀਂ ਹੁੰਦੀ ਸੀ। ਸੋ ਰੱਬ ਦੀ ਮਿਹਰ ਸੀ, ਮੈਂ ਥੋੜਾ ਲੱਕੀ ਰਿਹਾ। ਬਟ ਜੇ ਮੈਂ ਅੱਜ ਅਕਾਊਂਟੈਂਟ ਹੁੰਦਾ ਮੈਂ ਕੀ ਕਰਦਾ, ਮੈਂ ਤੁਹਾਨੂੰ ਦੱਸਦਾ। ਮੈਂ ਸਭ ਤੋਂ ਪਹਿਲਾਂ ਆਪਣੀ ਬੈਚਲਰਸ ਜਾਂ ਮਾਸਟਰਸ ਕੰਪਲੀਟ ਕਰਨੀ ਸੀ, ਮੈਕਸੀਮਮ ਪੁਆਇੰਟਸ ਏਮ ਕਰਨੇ। ਮੈਕਸੀਮਮ ਪੁਆਇੰਟਸ ਮੀਨਸ 8 ਈਚ, ਆਪਣਾ ਨਾਟੀ ਪ੍ਰੋਫੈਸ਼ਨਲ ਈਅਰ ਕਹਿ ਲਓ, ਵਰਕ ਐਕਸਪੀਰੀਅੰਸ ਕਹਿ ਲਓ, ਐਵਰੀਥਿੰਗ ਠੀਕ ਆ। ਉਸ ਤੋਂ ਬਾਅਦ ਵੀ ਮੈਨੂੰ ਪਤਾ ਹੈ ਸਾਰੇ ਸੁਣਨ ਵਾਲੇ ਕਹਿਣਗੇ ਤਾਂ ਅਸੀਂ ਵੀ ਕੀਤਾ ਹੋਇਆ, ਸੋ ਵਿੱਚ ਕੋਈ ਲਾਈਕ ਨਹੀਂ ਪਿਆ। ਉਸ ਤੋਂ ਬਾਅਦ ਆਪਣੀ ਫੀਲਡ ਚ ਜੋਬ, ਜਦੋਂ ਉਹ ਸਟੱਡੀ ਵਰਕ ਸਟ੍ਰੀਮ ਵੀਜ਼ਾ ਮਿਲਦਾ ਹੈ 2 ਸਾਲ ਦਾ, ਪਹਿਲੇ ਦਿਨ ਤੋਂ ਜਾਂ ਈਵਨ ਉਸ ਤੋਂ ਪਹਿਲਾਂ ਇੰਪਲੋਇਰ ਨੂੰ ਅਪਰੋਚ ਕਰਨਾ, ਛੋਟੀ ਅਕਾਊਂਟਿੰਗ ਫਰਮਸ ਨੂੰ ਅਪਰੋਚ ਕਰਨਾ। ਦੇਖੋ ਵੱਡੀਆਂ ਫਰਮਸ ਤੁਹਾਨੂੰ ਟੈਂਪਰੇਰੀ ਵੀਜ਼ੇ ਤੇ ਬਹੁਤ ਕਤਰਾਉਂਦੀਆਂ ਹੈ ਤੁਹਾਨੂੰ ਜੋਬ ਦੇਣ ਤੋਂ। ਇਹ ਮੇਰਾ ਪਰਸਨਲ ਐਕਸਪੀਰੀਅੰਸ ਆ, ਈਵਨ ਪ੍ਰੋਫੈਸ਼ਨਲ ਦਾ ਪਰਸਨਲ ਐਕਸਪੀਰੀਅੰਸ ਆ ਕਿ ਤੁਸੀਂ ਜਿੰਨੇ ਮਰਜ਼ੀ ਟੈਲੈਂਟਡ ਹੋ, ਟੈਂਪਰੇਰੀ ਵੀਜ਼ਾ ਅਗਰ ਹੈਗਾ ਤੇ ਵੱਡੀ ਕੰਪਨੀ ਚ ਤੁਹਾਨੂੰ ਨੋਰਮਲੀ ਇਹਨੇ ਕੀ ਇੰਪੋਸੀਬਲ ਆ, ਤੁਹਾਨੂੰ ਓਪਰਚੁਨਿਟੀ ਨਹੀਂ ਦੇਣੀਆਂ। ਮੈਂ ਗ੍ਰੈਜੂਏਟ ਪ੍ਰੋਗਰਾਮਸ ਲਈ ਅਪਲਾਈ ਕਰਨਾ ਸੀ, ਮੈਨੂੰ ਉਹਨਾਂ ਚ ਨਹੀਂ ਮਿਲਦੀ, ਤੇ ਫਿਰ ਮੈਂ ਛੋਟੀ ਅਕਾਊਂਟਿੰਗ ਫਰਮਸ ਨੂੰ ਅਪਰੋਚ ਕਰਨਾ ਸੀ ਕਿ ਮੇਰੇ ਚ ਟੈਲੈਂਟ ਹੈਗਾ, ਮੈਨੂੰ ਟ੍ਰਾਈ ਐਂਡ ਟੈਸਟ ਕਰੋ ਤੇ ਮੈਨੂੰ ਜੋਬ ਦਿੱਤੀ ਜਾਵੇ। ਜੂਨੀਅਰ ਅਕਾਊਂਟੈਂਟ ਦਾ ਰੋਲ ਅਗਰ ਮਿਲ ਸਕਦਾ ਤੇ ਬਹੁਤ ਹੀ ਵਧੀਆ। ਈਵਨ ਮੈਂ ਬੁੱਕ ਕੀਪਰ ਤੋਂ ਜੋਬ ਕਰਨ ਲਈ ਰੇਡੀ ਹੋਣਾ ਸੀ। ਸੋ ਇੱਕ ਵਾਰ ਮੇਰਾ ਸਟੈਪ ਅਕਾਊਂਟਿੰਗ ਚ ਅੰਦਰ, ਮੈਂ ਅਕਾਊਂਟਿੰਗ ਫਰਮ ਚ ਵੜ ਗਿਆ ਤੇ ਮੈਂ ਆਪਣੇ ਆਪ ਨੂੰ ਪ੍ਰੂਵ ਕਰਤਾ, ਜੋ ਕਿ ਮੈਂ ਡੈਸਪਰੇਟ ਆ ਤੇ ਮੈਂ ਪ੍ਰੂਵ ਕਰੂੰਗਾ ਹੀ ਕਰੂੰਗਾ ਠੀਕ ਹੈ। ਸੋ ਉਹ ਮੇਰਾ ਏਮ ਜਨਰਲ ਸਕਿੱਲ ਮਾਈਗ੍ਰੇਸ਼ਨ ਪੁਆਇੰਟ ਬੇਸ ਤਾਂ ਹੋਊਗਾ ਹੀ ਹੋਊਗਾ ਕਿ ਮੈਂ 95-100 ਪੁਆਇੰਟ ਲੈ ਲਾਂ, ਕਿਉਂਕਿ ਕੱਲ ਨੂੰ ਸਿਚੁਏਸ਼ਨ ਬੈਟਰ ਵੀ ਕਰਦੀ ਆ। ਲੇਕਿਨ ਮੈਂ ਫਿਰ ਮੇਰਾ ਪਲਾਨ ਇਹ ਹੁੰਦਾ ਕਿ ਮੈਂ ਆਪਣੇ ਜਿਹੜੇ ਡਾਇਰੈਕਟਰ ਆ ਜਾਂ ਓਨਰ ਆ ਅਕਾਊਂਟਿੰਗ ਫਰਮ ਦੇ, ਉਹਨਾਂ ਨਾਲ ਰੈਗੂਲਰ ਡਿਸਕਸ਼ਨ ਰਹਿੰਦਾ ਕਿ ਮੈਨੂੰ ਇੰਪਲੋਇ ਸਪੋਂਸਰਸ਼ਿਪ ਚਾਹੀਦੀ ਆ। ਸੋ ਮੈਂ ਇੰਪਲੋਇ ਸਪੋਂਸਰਸ਼ਿਪ ਦਾ ਵੀ ਆਪਸ਼ਨ ਓਪਨ ਰੱਖਦਾ ਤੇ ਨਾਲ ਹੀ ਨਾਲ ਪੁਆਇੰਟ ਬੇਸ ਸਕਿੱਲ ਮਾਈਗ੍ਰੇਸ਼ਨ ਦਾ ਵੀ ਆਪਸ਼ਨ ਓਪਨ ਰੱਖਦਾ। ਦੂਜਾ, ਜਦੋਂ ਮੇਰੇ 2 ਸਾਲ ਪੂਰੇ ਹੋ ਜਾਂਦੇ, ਕਿਉਂਕਿ 2 ਸਾਲ ਮਿਲਦੇ ਆ ਪੋਸਟ ਸਟੱਡੀ ਵਰਕ ਸਟ੍ਰੀਮ ਚ, ਮੈਂ ਨਾਲ ਹੀ ਨਾਲ 482 ਦੀ ਤਿਆਰੀ ਕਰਨੀ ਸੀ ਇੰਪਲੋਇ ਸਪੋਂਸਰਸ਼ਿਪ ਦੀ, ਅਗਰ ਮੇਰੇ ਇੰਪਲੋਇਰ ਰੈਡੀ ਹੁੰਦਾ। ਤੇ 482 ਤੋਂ ਬਾਅਦ ਅਗਰ ਮੇਰੀ 482 ਆ ਜਾਂਦੀ, 1 ਸਾਲ ਬਾਅਦ ਮੈਂ ENS ਸਬ ਕਲਾਸ 186 ਦੀ ਤਿਆਰੀ ਕਰਨੀ ਸੀ, ਜਿਹਨੂੰ PR ਕਹਿੰਦੇ ਆ। ਸੋ ਮੇਰੇ ਪੋਸਟ ਸਟੱਡੀ ਵਰਕ ਸਟ੍ਰੀਮ ਵੀਜ਼ਾ ਸ਼ੁਰੂ ਹੋਣ ਤੋਂ 3 ਸਾਲ ਬਾਅਦ ਮੈਂ ਇਹ ਸਿਕਿਓਰ ਕਰਨਾ ਸੀ ਕਿ ਮੇਰੇ ਕੋਲ PR ਹੋਵੇ। ਨਾਲ ਹੀ ਨਾਲ 186, ਅਗਰ 482 ਮੇਰੇ ਚੱਲ ਰਿਹਾ ਵਾ, ਨਾਲ ਹੀ ਨਾਲ EOI ਪਾ ਕੇ ਪੁਆਇੰਟ ਬੇਸ ਸਕਿੱਲ ਮਾਈਗ੍ਰੇਸ਼ਨ ਤੇ ਵੀ ਮੈਂ ਹੱਲਾ ਮਾਰਨਾ ਸੀ। ਉਸ ਤੋਂ ਬਾਅਦ ਮੈਂ ਆਹ 2 ਆਪਸ਼ਨ ਰੱਖਣੀ ਸੀ ਆਪਣੇ ਕੋਲ, ਐਂਡ ਮੈਂ ਇਹ ਵੀ ਨਿਗਾਹ ਰੱਖਣੀ ਸੀ ਕਿ ਰੀਜਨਲ ਨਿਊ ਸਾਊਥ ਵੇਲ ਸਪੈਸ਼ਲੀ, ਚਲੋ ਰੀਜਨਲ, ਮੈਂ ਰੀਜਨਲ ਆਸਟ੍ਰੇਲੀਆ ਕਹੂੰਗਾ, ਕਿੱਥੇ ਅਕਾਊਂਟੈਂਟਸ ਦੀ ਜ਼ਿਆਦਾ ਲੋੜ ਹੈ ਤੇ ਉੱਥੇ ਜੋਬ ਅਪਲਾਈ ਕਰਨ ਦੀ ਕੋਸ਼ਿਸ਼ ਕਰਨੀ ਸੀ। ਸੋ ਅਗਰ ਮੈਂ ਆਹ ਸਾਰੇ ਸਟੈਪ ਕਰੂੰਗਾ, ਅੱਜ ਵੀ ਅਕਾਊਂਟੈਂਟਸ ਕਹਿੰਦੇ ਆ ਇਮਪੋਸੀਬਲ ਆ PR ਲੈਣੀ, ਮੇਰਾ ਮੰਨਣਾ ਹੈ ਕਿ ਤਦ ਤੱਕ ਨਹੀਂ ਹਾਰਨਾ ਚਾਹੀਦਾ ਜਦੋਂ ਤੱਕ ਯੂ ਨੋ ਕਹਿ ਲਓ ਕਿ ਅੱਗਿਓ ਸਿੱਧਾ ਜਵਾਬ ਆ ਜਾਏ ਕਿ ਅਕਾਊਂਟੈਂਟਸ ਚਾਹੀਦੇ ਨੇ, ਅਕਾਊਂਟੈਂਟਸ ਅੱਜ ਵੀ ਚਾਹੀਦੇ ਆ, ਪੀ ਐਮ ਸੋਲ ਚ ਐਡੀਸ਼ਨ ਹੋਈ ਆ ਇਹਨਾਂ ਦੀ, ਇਹ ਇੱਕ ਸਭ ਤੋਂ ਵੱਡਾ ਪਰੂਫ ਆ ਕਿ ਇੰਪਲੋਇਰਸ ਨੇ ਕਿਹਾ ਵਾ ਕਿ ਸਾਨੂੰ ਲੋੜ ਹੈ ਅਕਾਊਂਟੈਂਟਸ ਦੀ, ਸੋ ਪਲੀਜ਼ ਏਮ ਫੋਰ ਇੰਪਲੋਇਸ ਨਾਲ ਪਲਾਨ ਬੀ ਤੁਹਾਡਾ ਫੋਰ ਏ ਆਪਣਾ ਪੁਆਇੰਟ ਬੇਸ ਸਕਿੱਲ ਮਾਈਗ੍ਰੇਸ਼ਨ 190 ਜਾਂ 491 ਦੀ ਇਨਕਮ। ਸੋ ਆਈ ਹੋਪ ਮੈਂ ਕਲੀਅਰ ਆ, ਬਟ ਅਗਰ ਤੁਹਾਨੂੰ ਯੂ ਨੋ ਇਫ ਯੂ ਵਾਂਟ ਟੂ ਡਿਸਕਸ ਇਟ ਮੈਨੂੰ ਤੁਸੀਂ ਫੋਨ ਕਰ ਸਕਦੇ ਹੋ, ਮੈਂ ਤੁਹਾਡੇ ਨਾਲ ਡਿਸਕਸ ਕਰਨ ਲਈ ਰੈਡੀ ਹਾਂ। ਲੇਕਿਨ ਇਹ ਚੀਜ਼ ਹਰ ਫੀਲਡ ਚ ਅਪਲਾਈ ਹੁੰਦੀ ਹੈ, ਜੋ ਮੈਂ ਹੁਣ ਅਕਾਊਂਟੈਂਟਸ ਲਈ ਦੱਸਿਆ ਆਲਮੋਸਟ ਹਰ ਫੀਲਡ ਚ ਅਪਲਾਈ ਹੋ ਸਕਦਾ ਹੈ ਆਹੀ ਐਕਸ਼ਨ ਪਲਾਨ
ਜੀ। ਤੇ ਅੱਗੇ ਨਰਿੰਦਰ ਭਾਟੀਆ ਹੋਰੀ ਥੈਂਕ ਯੂ ਕਹਿ ਰਹੇ ਨੇ, ਕਹਿੰਦੇ ਥੈਂਕ ਯੂ ਸਰ ਐਂਡ ਮੈਮ, ਯੂ ਆਰ ਵੈਲਕਮ ਜੀ ਜੀ। ਤੇ ਬੇਅੰਤ ਕੌਰ ਅਗਲਾ ਸਵਾਲ ਕਰ ਰਹੇ ਨੇ ਰਣਵੀਰ ਜੀ, ਬੇਅੰਤ ਕੌਰ ਵੀ ਸਾਡੇ ਨਾਲ ਫੇਸਬੁੱਕ ਤੇ ਜ਼ਰੀਏ ਜੁੜੇ ਨੇ, ਤੇ ਬੇਅੰਤ ਕੌਰ ਪੁੱਛ ਰਹੇ ਨੇ ਕਹਿੰਦੇ ਅਪਲਾਈਡ 190 ਵੀਜ਼ਾ ਐਪਲੀਕੇਸ਼ਨ ਐਜ਼ ਅ ਸ਼ੈਫ ਮਈ 2020 ਸਟੱਕ ਓਵਰਸੀਜ਼, ਵਿਲ ਇਟ ਬੀ ਪ੍ਰਾਇਓਰਿਟੀ ਪ੍ਰੋਸੈਸਡ ਐਜ਼ ਸ਼ੈਫ ਐਡਿਡ ਟੂ ਪੀ ਐਮ ਸੋਲ ਲਿਸਟ?
ਮੈਂ ਜਿੱਦਾਂ ਕਿਹਾ ਕਿ ਜਿਹੜੀ ਪੀ ਐਮ ਸੋਲ ਲਿਸਟ ਆ ਉਹ ਸਿਰਫ ਤੇ ਸਿਰਫ ਇੰਪਲੋਈ ਸਪਾਂਸਰ ਵੀਜ਼ਾ ਲਈ ਆ, 190 ਨਹੀਂ ਹੈ, ਸੋ ਦੀ ਆਂਸਰ ਇਜ ਨੋ ਡੂ ਇਟ। ਬਟ ਮਈ 2020 ਮਤਲਬ ਤੁਹਾਨੂੰ ਨੀਅਰਲੀ 13 ਮਹੀਨੇ ਹੋ ਗਏ, ਸਾਲ ਤੋਂ ਉੱਤੇ ਹੋ ਗਿਆ ਹੈ। ਜਿੱਦਾਂ ਕਿ ਬੇਅੰਤ ਜੀ ਮੈਂ ਹੁਣੇ ਕਿਹਾ ਕਿ ਐਵਰੇਜ ਪ੍ਰੋਸੈਸਿੰਗ ਟਾਈਮ 190 ਦਾ 12-18 ਮਹੀਨੇ ਹੈ, ਸੋ ਪਲੀਜ਼ ਪੇਸ਼ੈਂਸ ਰੱਖੋ। ਈਵਨ ਤੁਸੀਂ ਔਨਸ਼ੋਰ ਹੁੰਦੇ ਤੇ ਤੁਹਾਨੂੰ ਇੰਨੀ ਹੀ ਵੇਟ ਕਰਨੀ ਪੈਣੀ ਸੀ, ਹਾਲਾਂਕਿ ਮੈਂ ਸਮਝ ਸਕਦਾ ਕਿ ਔਨਸ਼ੋਰ ਐਟਲੀਸਟ ਤੁਹਾਨੂੰ ਇਹ ਹੋਣਾ ਸੀ ਕਿ ਮੈਂ ਆਸਟ੍ਰੇਲੀਆ ਸੀ ਤੇ ਮੈਂ ਵੇਟ ਕਰ ਰਹੀ ਹਾਂ, ਸੋ ਆਈ ਨੋ ਦ ਵੇਟ ਇਜ਼ ਵੈਰੀ ਪੇਨਫੁਲ, ਬਟ ਪਲੀਜ਼ ਵੇਟ, ਆਈ ਐਮ ਸ਼ੋਰ ਯੂ ਵਿਲ ਗੈਟ ਦ ਡਿਜ਼ਾਇਰਡ ਰਿਜ਼ਲਟ
ਜੀ। ਤੇ ਅਗਲਾ ਸਵਾਲ ਜਿਹੜਾ ਬੱਬੂ ਔਲਖ ਹੋਰਾਂ ਦਾ ਸ਼ਾਮਲ ਕਰਦੇ ਹਾਂ, ਬੱਬੂ ਔਲਖ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਹੀ ਜੁੜੇ ਨੇ। ਬੱਬੂ ਔਲਖ ਪੁੱਛ ਰਹੇ ਨੇ ਕਹਿੰਦੇ ਸਰ ਵਿਕਟੋਰੀਆ ਕਿਵੇਂ ਰਹੇਗਾ ਫਾਰ ਨਰਸਿਸ ਔਰ ਨੀਡ ਟੂ ਮੂਵ ਸਮਵੇਅਰ ਐਲਸ?
ਡਿਪੈਂਡ ਕਰਦਾ ਬਾਬੂ ਜੀ ਜੇ ਤੁਸੀਂ ਕਿਹੜੀ ਸਟ੍ਰੀਮ ਦੀ ਗੱਲ ਕਰ ਰਹੇ ਨਰਸਿਸ ਚ। ਹੁਣੇ ਹੁਣੇ ਗੱਲ ਹੋਈ ਆ ਆਮਨਾ ਖਾਨ ਜੀ ਨਾਲ, ਉਹਨਾਂ ਨੂੰ ਦੱਸਿਆ ਐਨਰੋਲ ਨਰਸ ਆ ਜੀ। ਐਨਰੋਲ ਨਰਸ ਦੇ ਆਪਸ਼ਨ ਹਿਸਟੋਰਿਕਲੀ ਦੇਖਿਆ ਜਾਵੇ ਤਾਂ ਹਰ ਸਟੇਟ ਚ ਲਿਮਿਟਡ ਹੁੰਦੇ ਨੇ, ਕਿਉਂਕਿ ਐਨਰੋਲ ਨਰਸ ਜਿਹੜਾ ਉਹ ਡਿਪਲੋਮਾ ਕੁਆਲੀਫਿਕੇਸ਼ਨ ਜੋ ਕਿ ਬੈਚਲਰਸ ਤੋਂ ਲੋਅਰ ਲੈਵਲ ਆ ਉਹ ਕੰਪਲੀਟ ਕਰਕੇ ਤੁਸੀਂ ਐਨਰੋਲ ਨਰਸ ਦੀ ਸਕਿੱਲ ਅਸੈਸਮੈਂਟ ਲੈ ਸਕਦੇ ਆ। ਬਾਕੀ ਜੇ ਗੱਲ ਰਹੀ ਬੈਚਲਰ ਆਫ ਨਰਸਿੰਗ ਦੀ ਤੁਸੀਂ ਕਰ ਰਹੇ ਹਾਂ, ਸਰਟਨਲੀ ਵਿਕਟੋਰੀਆ ਇਜ਼ ਵੈਰੀ ਗੁੱਡ। ਜੇ ਆਪਾਂ ਪਿਛਲੇ ਇਨਵੀਟੇਸ਼ਨ ਰਾਊਂਡ ਦੇਖੀਏ ਤੇ ਨਰਸਿਸ ਨੂੰ ਕਾਫੀ ਪ੍ਰਾਇਰਟੀ ਦਿੱਤੀ ਗਈ ਆ, ਸਪੈਸ਼ਲੀ ਏਜ ਕੇਅਰ ਨਰਸਿਸ ਜਾਂ ਕ੍ਰਿਟੀਕਲ ਕੇਅਰ ਨਰਸਿਸ ਨੂੰ ਕਾਫੀ ਪ੍ਰਾਇਰਟੀ ਦਿੱਤੀ ਗਈ ਆ। ਸੋ ਅਗਰ ਤੁਸੀਂ ਬੈਚਲਰਸ ਕਰ ਰਹੇ ਹਾਂ, ਹਾਂਜੀ ਡੈਫੀਨੇਟਲੀ ਚਾਂਸਿਸ ਆਰ ਵੈਰੀ ਵੈਰੀ ਗੁੱਡ। ਅਗੇਨ ਸੇਮ ਰੂਲ ਅਪਲਾਈਜ, ਜੋਬ ਆਪਣੀ ਫੀਲਡ ਚ ਹੋਵੇ, ਪੁਆਇੰਟਸ ਮੈਕਸੀਮਾਈਜ਼ਡ ਹੋਣ, ਡੈਫੀਨੇਟਲੀ ਤੁਹਾਡੇ ਚਾਂਸਿਸ ਹੈਗੇ ਅੱਜ ਦੀ ਡੇਟ ਚ
ਜੀ। ਤੇ ਅਗਲਾ ਸਵਾਲ ਜੀ ਸ਼ਾਮਲ ਕਰਦੇ ਆ, ਈਮੇਲ ਦੇ ਜ਼ਰੀਏ ਸਾਡੇ ਤੱਕ ਪਹੁੰਚਿਆ, ਸੁਖਪ੍ਰੀਤ ਹੋਰਾਂ ਦਾ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ ਜੀ। ਰਣਵੀਰ ਜੀ ਇਹ ਪੁੱਛ ਰਹੇ ਨੇ ਕਹਿੰਦੇ ਜਸਟ ਵਾਂਟ ਟੂ ਆਸਕ ਸਰ, ਵਿਲ ਇਮੀਗ੍ਰੇਸ਼ਨ ਸਟਾਰਟ ਗ੍ਰਾਂਟਿੰਗ 190 ਵੀਜ਼ਾਸ ਟੂ ਨਾਨ ਕ੍ਰਿਟੀਕਲ ਸੈਕਟਰਸ ਵਿਚ ਵਰ ਲੌਸਡ ਇਨ 2019 once the new financial year start from July? I applied 190 visa as a cook in December 2019.
ਹਾਂਜੀ ਕਾਫੀ ਟਾਈਮ ਹੋ ਗਿਆ ਸਾਨੂੰ, ਲੇਕਿਨ ਜੋ ਕਿ ਮੈਂ ਹੁਣੇ ਕਿਹਾ ਕਿ ਸਪੋਟਸ ਸੇਮ ਆ, ਕੰਪਟੀਸ਼ਨ ਕਾਫੀ ਜ਼ਿਆਦਾ ਹੈ, ਸਟੇਟਸ ਹਮੇਸ਼ਾ ਪ੍ਰਾਇਰਟੀ ਜਿਹੜੀ ਆ ਉਹ ਅੱਜ ਦੀ ਡੇਟ ਚ ਸਟੇਟ ਜਾਂ ਆਸਟ੍ਰੇਲੀਆ ਕਹਿ ਲਓ ਉਹ ਔਨਸ਼ੋਰ ਐਪਲੀਕੈਂਟਸ ਨੂੰ ਦੇ ਰਿਹਾ ਹੈ, ਪਲਸ ਨਾਨ ਕ੍ਰਿਟੀਕਲ ਨੂੰ ਅਨਫੋਰਚੁਨੇਟਲੀ ਇੰਨੀ ਪ੍ਰਾਇਰਟੀ ਨਹੀਂ ਮਿਲ ਰਹੀ ਆ। ਮਾਈਗ੍ਰੇਸ਼ਨ ਸਪੇਸ ਚ ਕਾਫੀ ਜਲਦੀ ਕਾਫੀ ਕੁਛ ਚੇਂਜ ਹੋ ਜਾਂਦਾ ਹੈ, ਸੋ ਆਈ ਸ਼ੁਡ ਬੀ ਹੋਪਫੁਲ। ਬਟ ਜਿੱਦਾਂ ਕਿ ਮੈਂ ਥੋੜਾ ਪਹਿਲਾਂ ਵਾਰਨ ਕੀਤਾ ਸੀ ਕਿ ਪਲੀਜ਼ ਕੋਈ ਮਿਰੇਕਲ ਨਾ ਐਕਸਪੈਕਟ ਕਰਿਓ ਅਗਲੇ ਸਾਲ ਤੋਂ, ਉਹ ਮੋਰ ਔਰ ਲੈਸ ਸੇਮ ਹੋਣ ਵਾਲਾ ਹੈ, ਮੋਰ ਔਰ ਲੈਸ, ਸੋ ਸ਼ਾਇਦ ਤੁਹਾਨੂੰ ਵੇਟ ਕਰਨੀ ਚਾਹੀਦੀ ਆ
ਜੀ। ਅੱਗੇ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ 200 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋ ਦੇ ਵਿੱਚ।
ਸਤਿ ਸ੍ਰੀ ਅਕਾਲ ਸਰ ਜੀ, ਸਤਿ ਸ੍ਰੀ ਅਕਾਲ ਮੈਮ
ਜੀ,
ਮੇਰਾ ਨਾਮ ਮਯੰਕ ਹੈ। ਸਰ ਮੇਰਾ ਇਹ ਕੁਸਚਨ ਹੈ ਕਿ ਮੈਂ ਸਰ ਵਿਕਟੋਰੀਆ ਤੋਂ 2 ਸਾਲ ਵੈਲਡਿੰਗ ਦਾ ਕੰਮ ਕੀਤਾ ਸੀ ਤੇ ਉਹਦੇ ਬਾਅਦ ਮੈਂ ਹੁਣ ਨਿਊ ਸਾਊਥ ਵੇਲ ਮੂਵ ਹੋ ਚੁੱਕਿਆ ਤੇ ਮੈਂ ਇਹ ਸੋਚ ਰਿਹਾ ਕਿ ਬਈ ਹੁਣ ਰੀਜਨਲ ਮੂਵ ਹੋ ਜਾਏ ਜਾਂ ਫਿਰ 190 ਦਾ ਆਜ ਮਤਲਬ ਚਾਂਸਿਸ ਹੈਗੇ ਕਿ ਟ੍ਰੇਡ ਕੋਰਸ ਆਜੂਗਾ ਜਿਦਾਂ ਵੈਲਡਰ ਦਾ ਆਜੂਗਾ ਕੋਰਸ 190 ਲਿਸਟ ਜਾਂ ਮੈਂ ਮੂਵ ਹੋ ਜਾ
ਪੁਆਇੰਟਸ ਕਿੰਨੇ ਆ ਤੁਹਾਡੇ
ਪੁਆਇੰਟ ਸਰ ਮੇਰੇ ਓਨ ਪੁਆਇੰਟ 70 ਬਣਦੇ ਆ ਬਟ ਮੈਂ ਪੀਟੀ ਦੀ ਵੀ ਤਿਆਰੀ ਕਰ ਰਿਹਾ ਜੇ ਉਹ ਹੋ ਜਾਂਦਾ ਤੇ 90 ਬਣ ਜਾਂਦੇ ਜੇ 80 ਚ 70 ਜਾ ਜਾਂਦੇ 80 ਬਣ ਜਾਂਦੇ
ਜੇ ਤੁਹਾਡਾ ਸਵਾਲ ਸਿਰਫ ਇਹ ਹੈ ਕਿ ਮੈਂ ਰੀਜਨਲ ਮੂਵ ਹੋਵਾਂ ਨਾ ਹੋਵਾਂ ਪਹਿਲੋਂ ਵੀ ਸ਼ਾਇਦ ਅਗਰ ਤੁਸੀਂ ਸੁਣਦੇ ਆਏ ਆ ਰੀਜਨਲ ਮੂਵ ਹੋਣ ਦੇ ਫਾਇਦੇ ਹੀ ਫਾਇਦੇ ਆ ਆਪਾਂ ਠੀਕ ਹੈ ਕਿਉਂ ਕਿਉਂਕਿ 190 ਜੀ ਵਾਈਟ ਹੁੰਦੀ ਆ ਆਪਾਂ ਨੂੰ ਨਹੀਂ ਵੀ ਆਉਂਦੀ ਆ 491 ਜਿਹੜਾ ਉਹ ਈਜ਼ੀ ਮਤਲਬ 190 ਤੋਂ ਈਜ਼ੀ ਆ ਠੀਕ ਆ ਰੀਜਨਲ ਚ ਰਹਿ ਕੇ ਵੀ ਤਾਂ ਤੁਸੀਂ 190 ਦੀ EOI ਪਾ ਸਕਦੇ ਆ ਸੋ ਜੇ ਕੁਸਚਨ ਹੈ ਕਿ ਮੈਂ ਮੂਵ ਹੋਵਾਂ ਨਾ ਹੋਵਾਂ ਰਿਗਾਰਡਲੈਸ ਆਫ ਤੁਸੀਂ ਕਿਹੜੀ ਆਕੂਪੇਸ਼ਨ ਚ ਆ ਰੀਜਨਲ ਸਰਟਨਲੀ ਮੂਵ ਹੋਊ ਜੇ ਤੁਹਾਨੂੰ ਉੱਥੇ ਓਪਰਚੁਨਿਟੀ ਮਿਲ ਰਹੀ
ਤੇ ਸਰ ਮੈਂ ਜੇ ਉੱਥੇ ਪਾਰਟ ਟਾਈਮ ਕੰਮ ਕਰੂੰਗਾ ਤੇ ਉਹ ਵੀ ਏਦਾਂ ਹੀ ਕਾਊਂਟ ਹੋਊਗਾ ਜਿੱਦਾਂ ਕਿ ਬਈ ਮਤਲਬ ਐਜ਼ ਅ ਲਾਈਕ ਜੋ ਫਾਈਲ ਪਾ ਸਕਦਾ ਮੈਂ ਪਾਰਟ ਟਾਈਮ ਕੰਮ ਕਰਕੇ ਵੀ ਉਹਦੇ
ਬਾਅਦ ਸਪੋਜ਼ ਕਰੀਏ ਅਗਰ ਤੁਸੀਂ ਪੁਆਇੰਟਸ ਬੇਸਡ ਸਕਿੱਲ ਮਾਈਗ੍ਰੇਸ਼ਨ ਦੀ ਗੱਲ ਕਰ ਰਹੇ ਹਾਂ ਤੇ ਡਿਪਾਰਟਮੈਂਟ ਪਾਰਟ ਟਾਈਮ ਨੂੰ ਵੀ ਫੁੱਲ ਟਾਈਮ ਟ੍ਰੀਟ ਕਰਦਾ ਸੋ ਉਹ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ
ਠੀਕ ਹੈ ਸਰ ਠੀਕ ਹੈ ਸਰ ਮੈਂ ਜੇ ABN ਤੇ ਕੰਮ ਕਰਨਾ ਤੇ ਫਿਰ ਕੋਈ ਉਹਦੇ ਚ ਮੈਨੂੰ ਕਿਆ ਰਿਕੁਆਇਰਮੈਂਟ ਹੋਏਗੀ RDN ਫਾਈਲ ਲੋਡ ਕਰਨ ਲਈ
ਮੈਂ ਪਹਿਲਾਂ ਥੋੜਾ ਕਲੈਰੀਫਾਈ ਕੀਤਾ ਹੋਇਆ ਇਸ ਰਿਗਾਰਡ ਚ ਕੋਸ਼ਿਸ਼ ਕਰਨੀ ਇਹ ਚਾਹੀਦੀ ਆ ਕਿ ABN ਤੇ ਜੇ ਮੈਨੂੰ 2 ਆਪਸ਼ਨ ਮਿਲ ਰਹੇ ਹੈ ABN ਤੇ TFN ਮੈਂ TFN ਤੇ ਕੰਮ ਕਰੂੰਗਾ ਕਿਉਂ ਕਿਉਂਕਿ ਜਦੋਂ ਮੈਂ ਕੋਈ ਵੀਜ਼ਾ ਅਪਲਾਈ ਕਰਦਾ ਤੇ ਕੇਸ ਆਫਿਸਰ ਮੇਰੇ ਕੋਲ ਐਵੀਡੈਂਸ ਮੰਗਦਾ ਮੇਰੇ ਵਰਕ ਐਕਸਪੀਰੀਅੰਸ ਦੀ ਤੇ TFN ਤੇ ਮੇਰੇ ਕੋਲ ਬਹੁਤ ਈਜ਼ੀ ਹੁੰਦਾ ਉਹ ਪ੍ਰੂਫ ਕਰਨਾ ਮੇਰੀਆਂ ਪੇ ਸਲਿਪ ਮੇਰੇ ਇਨਕਮ ਟੈਕਸ ਰਿਟਰਨਸ ਗਰੁੱਪ ਸਰਟੀਫਿਕੇਟਸ ਮੇਰੀਆਂ ਸੈਲਰੀ ਕ੍ਰੈਡਿਟ ਸਾਰਾ ਕੁਝ ਮੇਰੇ ਕੋਲ ਆਟੋਮੈਟਿਕ ਹੁੰਦਾ ਲੇਕਿਨ ਮੇਰਾ ਪਰਸਨਲ ਐਕਸਪੀਰੀਅੰਸ ਹੈ ਕਿ ਜਦੋਂ ਮੈਂ ਸੈਲਫ ਇੰਪਲੋਇਡ ਐਪਲੀਕੈਂਟਸ ਦੀਆਂ ਫਾਈਲ ਲਾਉਂਦਾ ਹੈ ਤੇ ਉਹਨਾਂ ਨੂੰ ਐਵੀਡੈਂਟਰੀ ਰਿਕੁਆਇਰਮੈਂਟਸ ਬਹੁਤ ਜ਼ਿਆਦਾ ਮੰਗੇ ਜਾਂਦੇ ਆ ਕਈ ਵਾਰ ਅਨਫੋਰਚੁਨੇਟਲੀ ਉਹਨਾਂ ਕੋਲ ਸਾਰੇ ਡਾਕੂਮੈਂਟਸ ਨਹੀਂ ਹੁੰਦੇ ਫਿਰ ਅਕਾਊਂਟੈਂਟਸ ਨੂੰ ਅਪਰੋਚ ਕਰਨਾ ਪੈਂਦਾ ਹੈ ਕਾਫੀ ਜ਼ਿਆਦਾ ਹੈਸਲ ਹੈ ਸੋ ਅਗਰ ਤੁਹਾਨੂੰ 2 ਆਪਸ਼ਨ ਮਿਲ ਰਹੇ ਹਨ ਪਲੀਜ਼
ਗੋ ਫੋਰ TFN ਆਲ ਗੁੱਡ ਸਰ ਥੈਂਕ ਯੂ ਸੋ ਮਚ ਸਰ ਥੈਂਕ ਯੂ ਮੈਮ
ਗੁੱਡ ਲੱਕ ਸੀ ਗੁੱਡ ਲੱਕ ਮੈਮ
ਬੈਸਟ ਆਫ ਲੱਕ ਬੈਸਟ ਆਫ ਲੱਕ ਯੂ
ਥੈਂਕ ਯੂ ਸਰ ਬਾਏ
ਤੇ ਅਗਲਾ ਸਵਾਲ ਜਿਹੜਾ ਜੀ ਉਹ ਸਾਡੇ ਤੱਕ ਪਹੁੰਚਿਆ ਟੈਲੀਗ੍ਰਾਮ ਦੇ ਜ਼ਰੀਏ ਔਰ ਗਰਵਿਤ ਸੈਣੀ ਹੋਰੀ ਪੁੱਛ ਰਹੇ ਨੇ ਸਤਿ ਸ੍ਰੀ ਅਕਾਲ ਪਹਿਲਾਂ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਇਹਨਾਂ ਦਾ ਸਵਾਲ ਹੈ ਕਹਿੰਦੇ ਵਟ ਆਰ ਦਾ ਚਾਂਸਿਸ ਫਾਰ ਮੋਟਰ ਮਕੈਨਿਕ ਲਿਵਿੰਗ ਇਨ ਰੀਜਨਲ ਕੁਇਨਸਲੈਂਡ ਫਰੋਮ 6 ਈਅਰਸ ਐਂਡ ਵਰਕਿੰਗ ਐਜ ਮੋਟਰ ਮਕੈਨਿਕ ਫਰੋਮ 2 ਈਅਰ ਟੋਟਲ ਓਨ 0.75 ਸ਼ੁਡ ਆਈ ਲੁੱਕ ਫਾਰ 482 ਔਰ 491
491 ਤੇ ਡੈਫੀਨੇਟਲੀ 482 ਅਗਰ 2 ਸਾਲ ਦਾ ਵਰਕ ਐਕਸ ਹੋ ਗਿਆ ਹੈ ਤੇ ਤੁਹਾਨੂੰ ਇੰਪਲੋਇਰ ਸਪੋਂਸਰ ਕਰਨ ਲਈ ਰੈਡੀ ਆ ਤੇ ਪੱਕੀ ਗੱਲ ਹੈ 482 ਲਈ ਜ਼ਰੂਰ ਜਾਓ ਨਾਲ ਹੀ ਨਾਲ 491 ਦਾ ਦੀ EOI ਵੀ ਪਾਓ ਕਿਉਂਕਿ ਤੁਹਾਡੇ 70 ਇਹਨਾਂ ਨੇ ਕਿਹਾ ਕਿੰਨੇ 75 ਆਪਣੇ ਆ 75 ਆਪਣੇ ਆ ਕਿ 75 ਇਹਨਾਂ ਨੇ ਲਿਖਿਆ ਓਨ 75 ਜਾਂ
ਇਹਨਾਂ ਦੇ ਓਨ 75 ਹੈ ਜੀ ਟੋਟਲ ਓਨ 70 ਜੀ ਟੋਟਲ ਓਨ
ਟੋਟਲ ਓਨ ਚਲੋ ਅਸਿਊਮ ਕਰ ਲੈਂਦੇ ਇਹਨਾਂ ਦੇ 75 ਆਪਣੇ ਆ ਹਮ ਛੋਟੇ ਆਪਣੇ ਹੋਣੇ ਆ 75 ਆਪਣੇ ਆ ਤੇ 491 ਲਈ ਵੀ ਜ਼ਰੂਰ ਏਮ ਕਰੋ ਲੇਕਿਨ ਜੋ ਮੈਂ ਹੁਣੇ ਡਿਸਕਸ ਕੀਤਾ ਕਿ ਇੰਪਲੋਇਰ ਸਪੋਂਸਰਸ਼ਿਪਸ ਨੂੰ ਡਿਪਾਰਟਮੈਂਟ ਨੇ ਕਹਿ ਲੋ ਅੰਦਾਜ਼ਾ ਇਸ਼ਾਰਾ ਦਿੱਤਾ ਹੈ ਕਿ ਕਹਿ ਲੋ ਪ੍ਰਾਇਰਟੀ ਲਿਸਟ ਤੇ ਤੁਹਾਡੀ ਆਕੂਪੇਸ਼ਨ ਅਨਫੋਰਚੁਨੇਟਲੀ ਨਹੀਂ ਆ ਬਟ ਅੱਜ ਦੀ ਡੇਟ ਚ ਕੰਪੀਟੀਸ਼ਨ ਇੰਨਾ ਜ਼ਿਆਦਾ ਕਿ ਅਗਰ ਤੁਹਾਨੂੰ ਇੰਪਲੋਇਰ ਮਿਲ ਰਿਹਾ ਸਪੋਂਸਰ ਕਰਨ ਲਈ ਤੇ ਡੈਫੀਨੇਟਲੀ ਆਪਣੀ 482 ਜ਼ਰੂਰ ਪਾਓ
ਜੀ ਤੇ ਅੱਗੇ ਸਾਡੇ ਨਾਲ ਦੁਬਾਰਾ ਜੁੜੇ ਨੇ ਸੁਖਪ੍ਰੀਤ ਕਹਿੰਦੇ ਸਰ ਇਟ ਸੁਖਪ੍ਰੀਤ ਅਗੇਨ ਆਈ ਥਿੰਕ ਯੂ ਮਿਸ ਅੰਡਰਸਟੂਡ ਮਾਈ ਕੁਸ਼ਚਨ ਐਸ ਆਈ ਆਲਰੇਡੀ ਅਪਲਾਈਡ 190 ਵੀਜ਼ਾ ਐਸ ਅ ਕੁੱਕ ਇਨ ਦਸੰਬਰ 2019 ਆਈ ਐਮ ਔਨ ਸ਼ੋਰ ਇਟਸ ਆਲਰੇਡੀ ਬੀਨ 18 ਮੰਥਸ ਵੈਨ ਆਈ ਕੈਨ ਐਕਸਪੈਕਟ 190 ਵੀਜ਼ਾ ਗ੍ਰਾਂਟ ਥੈਂਕਸ ਇਨ ਐਡਵਾਂਸ
ਸੋਰੀ ਮੈਂ ਅਸਿਊਮ ਕੀਤਾ ਕਿ ਤੁਸੀਂ ਆਫਸ਼ੋਰ ਹੋ ਪਰ ਮੈਂ ਆਨਸਰ ਚ ਆਹੀ ਕਿਹਾ ਸੀ ਕਿ ਅਗਰ ਤੁਸੀਂ ਆਨਸ਼ੋਰ ਵੀ ਹੁੰਦੇ ਤੇ ਤੁਹਾਨੂੰ ਓਨੀ ਹੀ ਵੇਟ ਕਰਨੀ ਪੈਂਦੀ ਸੋ ਤੁਸੀਂ ਜਦੋਂ ਆਪਣਾ ਇਮੀ ਅਕਾਊਂਟ ਚੈੱਕ ਕਰਦੇ ਆ ਤੇ ਉਹ ਡੈਫੀਨੇਟ ਉਹ ਚੇਂਜ ਹੁੰਦੇ ਰਹਿੰਦੇ ਆ ਟਾਈਮ ਫਰੇਮਸ, ਬਟ ਉਹ ਨੋਰਮਲੀ 12 to 18 ਮੰਥ ਦਿਖਾ ਰਿਹਾ ਹੋਗਾ। ਅਗਰ ਉਹ ਵਿਦ ਇਨ ਟਾਈਮ ਫਰੇਮਸ ਆ, ਕਹਿ ਲਓ ਅਗਰ ਉਹ ਵਿਦ ਇਨ ਟਾਈਮ ਫਰੇਮਸ ਆ ਤੇ ਡੈਫੀਨੇਟਲੀ ਤੁਹਾਨੂੰ ਕੋਈ ਐਕਸ਼ਨ ਲੈਣ ਦੀ ਲੋੜ ਨਹੀਂ ਹੈ। ਬਟ ਅਗਰ ਉਹ ਆਊਟਸਾਈਡ ਟਾਈਮ ਫਰੇਮ ਆ ਤਾਂ ਤੁਸੀਂ ਇੱਕ ਪੋਲਾਈਟ ਰਿਮਾਇਂਡਰ ਡਿਪਾਰਟਮੈਂਟ ਨੂੰ ਭੇਜ ਸਕਦੇ ਆ ਕਿ ਮੇਰੀ ਫਾਈਲ ਨੂੰ ਰਿਵਿਊ ਕੀਤਾ ਜਾਵੇ। ਸੋ ਆਂਸਰ ਸੇਮ ਆ, ਬਟ ਮੈਂ ਆਮ ਸੋਰੀ ਮੈਂ ਅਸਿਊਮ ਕੀਤਾ ਕਿ ਤੁਸੀਂ ਆਫਸ਼ੋਰ ਹੋ।
ਜੀ ਤੇ ਅੱਗੇ ਜੀ ਸਾਡੇ ਨਾਲ ਦੁਬਾਰਾ ਜੁੜੇ ਨੇ ਦੀਪ। ਦੀਪ ਦੀ ਪੁੱਛ ਰਹੇ ਨੇ ਐਨੀ ਚਾਂਸਿਸ ਫਾਰ ਮੋਟਰ ਮਕੈਨਿਕ 65 ਓਨ ਪੁਆਇੰਟ ਬਟ ਕੈਨ ਟੇਕ ਇਟ ਟੂ 80 ਇਨ ਫਿਊ ਮੰਥਸ। ਆਈ ਐਮ ਲਿਵਿੰਗ ਰੀਜਨਲ ਕੁਇਨਸਲੈਂਡ ਫਰੋਮ 6 ਈਅਰਸ ਐਂਡ ਵਰਕਿੰਗ ਐਜ ਮੋਟਰ ਮਕੈਨਿਕ ਫਰੋਮ 2 ਈਅਰਸ। ਮੈਨੂੰ ਲੱਗਦਾ ਦੀਪ ਜੀ ਤੁਹਾਡਾ ਸਵਾਲ ਤਾਂ ਅਸੀਂ ਪਹਿਲਾਂ ਵੀ ਸ਼ਾਮਲ ਕਰ ਲਿਆ ਸੀਗਾ ਔਰ ਇਹੀ ਸਵਾਲ ਸੀ ਜਿਹੜਾ ਅਸੀਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ। ਸ਼ਾਇਦ ਤੁਸੀਂ ਪ੍ਰੋਗਰਾਮ ਦਾ ਉਹ ਹਿੱਸਾ ਜਿਹੜਾ ਹੈ ਉਹ ਸ਼ਾਇਦ ਸੁਣ ਨਹੀਂ ਪਾਏ ਤੇ ਜੇਕਰ ਤੁਸੀਂ ਉਹ ਹਿੱਸਾ ਮਿਸ ਕੀਤਾ ਤਾਂ ਲਾਈਵ ਵੀਡੀਓ ਜਿਹੜੀ ਹੈ ਜਦੋਂ ਹੀ ਖਤਮ ਹੋਏਗੀ ਇਹ ਅਵੇਲੇਬਲ ਹੋਏਗੀ ਹਰਮਨ ਰੇਡੀਓ ਤੇ ਫੇਸਬੁੱਕ ਪੇਜ ਤੇ ਔਰ ਤੁਸੀਂ ਦੁਬਾਰਾ ਉਸ ਨੂੰ ਸੁਣ ਵੀ ਸਕਦੇ ਹੋ। ਜੀ ਤੇ ਇਹਦੇ ਨਾਲ ਹੀ ਰਣਬੀਰ ਜੀ ਤੁਸੀਂ ਗੱਲ ਕੀਤੀ ਕਿ ਨਿਊ ਸਾਊਥ ਵੇਲਸ ਦੀ ਜਦੋਂ ਅਸੀਂ ਆਈ ਟੀ ਆਕੂਪੇਸ਼ਨ ਦੀ ਗੱਲ ਕਰਦੇ ਹਾਂ ਤਾਂ ਪੀ ਆਰ ਜਿਹੜੇ ਲੋਕ ਆਈ ਟੀ ਆਕੂਪੇਸ਼ਨ ਦੇ ਅੰਡਰ ਲੈਣ ਦੀ ਉਮੀਦ ਜਿਹੜੀ ਉਹ ਕਰ ਰਹੇ ਆ, ਕੀ ਲੱਗਦਾ ਕਿ ਨਿਊ ਸਾਊਥ ਵੇਲਸ ਜਿਹੜੀ ਆ ਉਹੀ ਇੱਕ ਬੈਟਰ ਸਟੇਟ ਹੈ ਜਾਂ ਫਿਰ ਕੀ ਇੱਥੇ ਤੁਸੀਂ ਸੁਜੈਸਟ ਕਰਨਾ ਚਾਹੋਗੇ?
ਨਿਊ ਸਾਊਥ ਵੇਲਸ ਬੈਟਰ ਸਟੇਟ ਹੋਣ ਦੇ ਕਈ ਰੀਜ਼ਨ ਹੈ। ਪਹਿਲੇ ਮੈਂ ਦੋ ਰੀਜ਼ਨ ਮੇਨ ਦਿੰਦਾ। ਜੇ ਆਪਾਂ ਪਿਛਲੇ ਸਾਲ ਦਾ ਡੇਟਾ ਦੇਖੇ ਨਿਊ ਸਾਊਥ ਵੇਲਸ ਨੇ ਕੰਪੈਰੇਟਿਵਲੀ, ਜੇ ਦੋ ਵੱਡੇ ਸਟੇਟ ਹੈ ਨਿਊ ਸਾਊਥ ਵੇਲਸ ਤੇ ਵਿਕਟੋਰੀਆ, ਸਿਡਨੀ ਤੇ ਮੈਲਬਨ ਦੀ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਨਿਊ ਸਾਊਥ ਵੇਲਸ ਨੇ ਕਾਫੀ ਵਾਈਡ ਆਈ ਟੀ ਆਕੂਪੇਸ਼ਨ ਦਿੱਤੇ ਨੇ ਕੰਪੈਰੇਟਿਵਲੀ ਵਿਕਟੋਰੀਆ। ਅਨਫੋਰਚੁਨੇਟਲੀ ਕਲੋਜ਼ ਦੇ ਆਰ ਆਲਮੋਸਟ ਆਈ ਟੀ ਆਕੂਪੇਸ਼ਨ ਲਈ। ਸੋ ਪਹਿਲੀ ਚੀਜ਼ ਇਹ ਕਿ ਉਹ IT occupations ਨੂੰ ਥੋੜੀ ਥੋੜੀ ਨੀ ਕਾਫੀ ਵੈਲਿਊ ਦੇ ਰਹੇ ਨੇ। ਇਨਫੈਕਟ ਇਹ ਆਰਗੂਮੈਂਟ ਵੀ ਆਏ ਕਿ ਵਿਕਟੋਰੀਆ ਨੂੰ ਵੀ IT occupations ਦੀ ਉਨੀ ਹੀ ਲੋੜ ਹੈ, ਕਿਉਂ ਨੀ ਖੋਲਿਆ ਜਾ ਰਿਹਾ। ਇਹ ਹੱਲੇ ਡਿਪੈਂਡ ਕਰਦਾ ਹੈ, ਅਗੇਨ ਮੈਂ ਨਵੇਂ ਫਾਈਨੈਂਸ਼ੀਅਲ ਈਅਰ ਦੀ ਗੱਲ ਤਾਂ ਕਰ ਰਿਹਾ ਸੀ ਕਿ ਇੰਡਸਟਰੀ ਫੀਡਬੈਕ ਅਗਰ ਵਿਕਟੋਰੀਆ ਨੂੰ ਆਵੇ ਕਿ ਲੋੜ ਹੈ ਤੇ ਡੈਫੀਨੇਟਲੀ ਉਹ ਵੀ ਪ੍ਰਾਇਰਟੀ ਇਹਨਾਂ ਨੂੰ ਦੇਣਗੇ ਇਨਵੀਟੇਸ਼ਨ ਚ। ਦੂਜਾ ਨਿਊ ਸਾਊਥ ਵੇਲਸ ਕਾਫੀ ਵੱਡਾ ਸਟੇਟ ਆ, ਸਿਡਨੀ ਵੱਡਾ ਸ਼ਹਿਰ ਆ, ਉੱਥੇ ਓਪਰਚੁਨਿਟੀਜ਼ ਆਈ ਟੀ ਦੀ ਕਾਫੀ ਜ਼ਿਆਦਾ ਨੇ। ਸੋ ਉਹ ਵੀ ਇੱਕ ਰੀਜ਼ਨ ਆ ਕਿ ਆਕੂਪੇਸ਼ਨ ਜਾਂ ਆਈ ਟੀ ਗ੍ਰੈਜੂਏਟ ਜਿਹੜੇ ਨੋਰਮਲੀ ਨਿਊ ਸਾਊਥ ਵੇਲਸ ਨੂੰ ਆਪਟ ਕਿਉਂ ਕਰਦੇ ਨੇ। ਹਾਲਾਂਕਿ ਦੂਜੇ ਸਟੇਟਸ ਵੀ ਆ ਜਿਹੜੇ ਆਈ ਟੀ ਨੂੰ ਇਨਵੀਟੇਸ਼ਨ ਚ, ਆਪਾਂ ਤਸਵੇਨੀਆ ਦੀ ਗੱਲ ਕਰੀਏ, ਬਟ ਉੱਥੇ ਓਪਰਚੁਨਿਟੀਜ਼ ਬਹੁਤ ਘੱਟ ਆ। ਹੁਣ ਤਸਵੇਨੀਆ ਬੀਂਗ ਰੀਜਨਲ, ਉੱਥੇ ਆਈ ਟੀ ਦੀਆਂ ਓਪਰਚੁਨਿਟੀਜ਼ ਕੁਈਨਸਲੈਂਡ ਬੀਂਗ ਰੀਜਨਲ, ਉੱਥੇ ਆਈ ਟੀ ਦੀਆਂ ਓਪਰਚੁਨਿਟੀਜ਼ ਬਹੁਤ ਘੱਟ ਆ। ਸੋ ਇਹ ਦੋ ਸਟੇਟਸ ਫੇਵਰੇਟ ਸਟੇਟਸ ਆ। ਇਹਨਾਂ ਚੋਂ ਨਿਊ ਸਾਊਥ ਵੇਲਸ ਹਮੇਸ਼ਾ ਕਹਿ ਲਓ ਇੱਕ ਕਾਫੀ ਸਟੈਪ ਅੱਗੇ ਆ ਇਨਵੀਟੇਸ਼ਨ ਦੇ। ਸੋ ਨਿਊ ਸਾਊਥ ਵੇਲਸ ਡੈਫੀਨੇਟਲੀ ਆਈ ਟੀ ਆਕੂਪੇਸ਼ਨ ਲਈ ਅੱਜ ਦੀ ਡੇਟ ਚ ਇੱਕ ਵਧੀਆ ਆਪਸ਼ਨ ਆ।
ਠੀਕ, ਅੱਛਾ ਇੱਕ ਹੋਰ ਜਿਹੜੀ ਚੀਜ਼ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ, ਸਕਿਲਡ ਇੰਡੀਪੈਂਡੈਂਟ ਵੀਜ਼ਾ ਸਬ ਕਲਾਸ 189, ਇਹਦੇ ਬਾਰੇ ਵੀ ਥੋੜੇ ਜਿਹੇ ਸ਼ੰਕੇ ਜਿਹੜੇ ਆ ਉਹ ਬਣੇ ਹੋਏ ਆ। ਕੀ ਤੁਹਾਨੂੰ ਲੱਗਦਾ ਕਿ ਇਹ ਵੀਜ਼ਾ ਜਿਹੜਾ ਆ ਇਹ ਖਤਮ ਹੋ ਜਾਏਗਾ ਜਾਂ ਕੁਛ ਇੱਦਾਂ ਦਾ ਕੁਛ ਆਉਣ ਵਾਲੇ ਸਮੇਂ ਦੇ ਵਿੱਚ?
ਆਮ ਜੋ ਸਟੈਟਸ ਪਿਛਲੇ ਸਾਲ ਦੇ ਆਪਾਂ ਲੈ ਕੇ ਦੇਖੀਏ, ਬਹੁਤ ਹੀ ਘੱਟ ਲਿਮਿਟੇਸ਼ਨ 9 ਦੇ ਅੰਡਰ ਆਏ ਨੇ। ਅਕਾਊਂਟੈਂਟਸ ਕਈ ਵਾਰ ਮੈਂ ਜਦੋਂ ਆਪਾਂ ਮੈਂ ਫੇਸ ਟੂ ਫੇਸ ਕੰਸਲਟੇਸ਼ਨ ਕਰ ਰਿਹਾ ਹੁੰਦਾ ਤੇ ਉਹ ਕਈ ਵਾਰ ਕਹਿ ਦਿੰਦੇ ਆਈ ਥਿੰਕ ਕਿ ਅਕਾਊਂਟ ਜਿਹੜਾ 189 ਹੈ ਉਹ ਡੈਡ ਹੋ ਚੁੱਕਿਆ ਹੈ। ਸੋ ਹੱਦ ਤੱਕ ਇਹ ਸੱਚ ਹੈ ਬੇਸਡ ਔਨ ਸਟੈਟਸ, ਡੈਡ ਨਹੀਂ ਮੈਂ ਕਹੂੰਗਾ, ਬਹੁਤ ਜ਼ਿਆਦਾ ਘੱਟ ਇਨਵੀਟੇਸ਼ਨ ਆ ਰਹੇ ਨੇ, ਸਪੈਸ਼ਲੀ ਜੇ ਆਪਾਂ ਅਕਾਊਂਟੈਂਟਸ ਦੀ ਗੱਲ ਕਰੀਏ ਜਾਂ ਆਈ ਟੀ ਆਕੂਪੇਸ਼ਨ ਦੀ ਗੱਲ ਕਰੀਏ, ਨਾ ਦੇ ਬਰਾਬਰ ਇਨਵੀਟੇਸ਼ਨ ਆ ਰਹੇ ਨੇ। ਸੋ ਹਾਂਜੀ, ਟ੍ਰੈਂਡ ਬੜਾ ਹੀ ਨੈਗੇਟਿਵ ਰਿਹਾ ਹੈ, ਲੇਕਿਨ ਅੱਗੇ ਜਿੱਦਾਂ ਕਿ ਮੈਂ ਕਿਹਾ 189 ਦੀ ਜਾਂ ਸਕਿਲਡ ਮਾਈਗ੍ਰੇਸ਼ਨ ਜਾਂ ਮਾਈਗ੍ਰੇਸ਼ਨ ਦੀ ਸਪੇਸ ਚ ਬਹੁਤ ਜਲਦੀ ਚੀਜ਼ਾਂ ਚੇਂਜ ਹੁੰਦੀਆਂ ਹੈ, ਹੋਪਫੁਲੀ ਇਨਵੀਟੇਸ਼ਨ ਹੋਣੇ ਸ਼ੁਰੂ ਹੋਣਗੇ। ਸੋ ਕਹਿਣਾ ਕਿ ਕੰਪਲੀਟਲੀ ਡੈਡ ਹੋ ਗਿਆ ਜਾਂ ਫੇਸਡ ਆਊਟ ਹੋ ਜਾਊਗਾ, ਏਦਾਂ ਦੀ ਕੋਈ ਗੱਲ ਨਹੀਂ
ਜੀ। ਜੀ ਅੱਛਾ, ਇੰਪਲੋਇਰ ਸਪਾਂਸਰਸ਼ਿਪ ਤੇ ਵੀ ਥੋੜੀ ਜਿਹੀ ਗੱਲ ਕਰ ਲਈ ਜਾਵੇ, ਕਿਉਂਕਿ ਅਸੀਂ ਕਾਫੀ ਸਾਰੇ ਜਿਹੜੇ ਸਵਾਲ ਆ ਪਹਿਲਾਂ ਵੀ ਜਵਾਬ ਦੇ ਵਿੱਚ ਤੁਸੀਂ ਬਹੁਤ ਸਾਰੇ ਦੋਸਤਾਂ ਨੂੰ ਸਲਾਹ ਵੀ ਦਿੱਤੀ ਹੈ, ਪਰ ਇੰਪਲੋਇਰ ਸਪਾਂਸਰਸ਼ਿਪ ਦੇ ਉੱਤੇ ਥੋੜੀ ਜਿਹੀ ਜੇ ਹੋਰ ਵਿਸਥਾਰ ਦੇ ਵਿੱਚ ਅਸੀਂ ਜਾਣਾ ਚਾਹੀਏ ਤਾਂ ਕੀ ਤੁਸੀਂ ਕਹਿਣਾ ਚਾਹੋਗੇ ਇਸ ਵਕਤ?
ਇੰਪਲੋਇਰ ਸਪੋਂਸਰਸ਼ਿਪ ਦੀ ਸਭ ਤੋਂ ਮੇਨ ਰਿਕੁਆਇਰਮੈਂਟ 482 ਦੀ ਜੇ ਮੈਂ ਗੱਲ ਕਰਾਂ, ਜਿਹੜਾ ਟੈਂਪਰਰੀ ਵੀਜ਼ਾ ਹੈ ਉਹ ਲੀਡ ਕਰਦਾ ਤੁਹਾਨੂੰ ਪਰਮਨੈਂਟ ਵੀਜ਼ਾ ਲਈ।
ਜੀ
ਉਹਦੀ ਮਿਨੀਮਮ ਰਿਕੁਆਇਰਮੈਂਟ 457 ਹੁੰਦਾ ਸੀ, ਉਹਦੀ ਕੋਈ ਖਾਸ ਰਿਕੁਆਇਰਮੈਂਟ ਨਹੀਂ ਸੀ। ਸਭ ਤੋਂ ਵੱਡਾ ਹਰਡਲ ਡਿਪਾਰਟਮੈਂਟ ਨੇ ਇਹ ਪਾਇਆ ਕਿ ਤੁਹਾਡੀ ਕੁਆਲੀਫਿਕੇਸ਼ਨ ਤੋਂ ਬਾਅਦ, ਪੋਸਟ ਕੁਆਲੀਫਿਕੇਸ਼ਨ, ਤੁਹਾਡੇ ਕੋਲ 2 ਸਾਲ ਦਾ ਆਪਣੀ ਫੀਲਡ ਚ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ। ਸੋ ਤਾਂ ਹੀ ਮੈਂ ਜਿਹੜਾ ਮੇਨ ਇੰਪਲੋਇਰ ਸਪੋਂਸਰਡ ਵੀਜ਼ਾ ਦਾ ਕ੍ਰਕਸ ਇਹ ਆ, ਪਹਿਲੀ ਚੀਜ਼ ਤੇ ਤੁਹਾਡੇ ਕੋਲ ਇੰਪਲੋਇਰ ਹੋਣਾ ਚਾਹੀਦਾ ਸਪੋਂਸਰ ਕਰਨ ਲਈ। ਅਗਰ ਹੈਗਾ ਵੀ ਆ ਤੇ ਐਲੀਜੀਬਿਲਿਟੀ ਕ੍ਰਾਈਟੇਰੀਆ ਤੁਸੀਂ ਕੁਆਲੀਫਿਕੇਸ਼ਨ ਤੇ ਉਹ ਸਭ ਮੀਟ ਕਰ ਲੈਂਦੇ ਆ, ਲੇਕਿਨ ਸਭ ਤੋਂ ਮੇਨ ਆ ਤੁਹਾਡਾ 2 ਈਅਰਸ ਦਾ ਵਰਕ ਐਕਸਪੀਰੀਅੰਸ। ਸੋ ਬਹੁਤ ਜ਼ਰੂਰੀ ਆ ਕਿ ਜਿੱਦਣ ਤੋਂ ਈਵਨ ਜਦੋਂ ਤੁਸੀਂ ਸਟੱਡੀ ਕਰ ਰਹੇ ਹੋ, ਜੇ ਤੁਹਾਨੂੰ ਓਪਰਚੁਨਿਟੀ ਮਿਲਦੀ ਹੈ ਤੇ ਜ਼ਰੂਰ ਆਪਣੀ ਫੀਲਡ ਚ ਵਰਕ ਕਰੋ। ਲੇਕਿਨ ਜੇਕਰ ਤੁਸੀਂ ਸਟੱਡੀਜ ਵੇਲੇ ਨਹੀਂ ਆਪਣੀ ਫੀਲਡ ਚ ਜੋਬ ਲੱਭ ਸਕਦੇ ਤੇ ਗ੍ਰੈਜੂਏਟ ਵੀਜ਼ਾ ਤੇ ਮੇਕ ਸ਼ੋਰ ਕਿ ਤੁਸੀਂ ਆਪਣੀ ਫੀਲਡ ਚ ਜੋਬ ਕਰ ਰਹੇ ਹੋ, ਕਿਉਂਕਿ ਵਰਕ ਐਕਸਪੀਰੀਅੰਸ ਇੱਕ ਇਹੋ ਜਿਹੀ ਚੀਜ਼ ਆ ਜਿਹੜਾ ਤੁਹਾਡੇ ਸਾਰੇ ਡੋਰਸ ਓਪਨ ਕਰਦਾ ਹੈ, ਇੰਪਲੋਇਰ ਸਪੋਂਸਰਸ਼ਿਪ ਦੇ ਵੀ ਤੇ ਤੁਹਾਨੂੰ ਜਿਹੜੇ ਪੁਆਇੰਟਸ ਬੇਸ ਮਾਰਕੀਟ ਦਿੰਦੇ ਆ ਉਹ ਚ ਵੀ ਤੁਹਾਨੂੰ ਪੁਆਇੰਟਸ ਵੱਧਦੇ ਨੇ। ਜਿੱਦਾਂ ਜਿੱਦਾਂ ਤੁਹਾਡੇ ਸਾਲ ਵਧੀ ਜਾਂਦੇ, 1 ਸਾਲ ਦੇ 5 ਪੁਆਇੰਟ, 3 ਸਾਲ ਦੇ 10 ਪੁਆਇੰਟ, ਇੱਦਾਂ ਤੁਹਾਨੂੰ ਤੁਹਾਨੂੰ ਕੁਛ ਵੀ ਹੈਲਪ ਹੁੰਦੀ ਹੈ। ਸੋ ਵਰਕਿੰਗ ਇਨ ਯੋਰ ਫੀਲਡ ਅੱਜ ਦੀ ਡੇਟ ਚ ਕੀ ਕ੍ਰਾਈਟੇਰੀਆ ਹੈ ਕਹਿ ਲਓ, ਤੁਹਾਡੀ ਇਨਵੀਟੇਸ਼ਨ ਹੁੰਦਾ ਹੀ ਇੰਪਲੋਇਰ ਸਪੋਂਸਰਸ਼ਿਪ।
ਜੀ ਜੀ ਠੀਕ, ਇਸੇ ਤਰ੍ਹਾਂ ਥੋੜੀ ਜਿਹੀ ਜਿਹੜੀ ਗੱਲ ਹੈ ਉਹ ਅਸੀਂ ਪਾਰਟਨਰ ਵੀਜ਼ਾ ਦੇ ਉੱਤੇ ਵੀ ਜੇ ਕਰਦੇ ਜਾਈਏ, ਪ੍ਰੋਗਰਾਮ ਦੇ ਵਿੱਚ ਸਮਾਂ ਤਾਂ ਬਹੁਤ ਥੋੜਾ ਬਚਿਆ, ਪਰ ਜਾਣ ਤੋਂ ਪਹਿਲਾਂ ਕੋਈ ਅਪਡੇਟ ਜਿਹੜੀ ਤੁਸੀਂ ਪਾਰਟਨਰ ਜਾਂ ਫਿਰ ਪਾਰਟਨਰ ਵੀਜ਼ਾ ਦੇ ਉੱਤੇ ਦੇਣੀ ਚਾਹੋ ਤਾਂ?
ਬੜੀ ਹੀ ਪੋਜ਼ਿਟਿਵ ਅਪਡੇਟ ਆ। ਸੋ ਡਿਪਾਰਟਮੈਂਟ ਨੇ ਸ਼ਾਇਦ ਧਿਆਨ ਹੋਵੇ, ਆਪਾਂ ਪਹਿਲਾਂ ਵੀ ਡਿਸਕਸ ਕੀਤਾ ਹੈ ਕਿ ਡਿਪਾਰਟਮੈਂਟ ਨੇ ਕਿਹਾ ਸੀ ਕਿ ਅਸੀਂ ਪਾਰਟਨਰ ਵੀਜ਼ਾ ਨੂੰ ਪ੍ਰਾਇਰਟੀ ਪ੍ਰੋਸੈਸਿੰਗ ਦੇਵਾਂਗੇ, ਉਹ ਦੇਖਣ ਚ ਮਿਲ ਰਹੀ ਆ। ਪਾਰਟਨਰ ਵੀਜ਼ਾ ਐਪਲੀਕੇਸ਼ਨ ਜਿਹੜੀਆਂ ਉਹ ਡਿਸਾਈਡ ਹੋ ਰਹੀਆਂ, ਜਿਹੜੀਆਂ ਡਿਸੀਜਨ ਰੈਡੀ ਨੇ। ਹਾਲ ਹੀ ਮੇਰਾ ਇੱਕ ਐਗਜ਼ਾਮਪਲ ਮੈਂ ਸ਼ੇਅਰ ਕਰਨਾ ਚਾਹੁੰਦਾ। ਕਲਾਸ ਪਹਿਲਾਂ 820 ਹੁੰਦੀ ਆ, ਫਿਰ 801 ਹੁੰਦੀ ਆ, ਡਿਪੈਂਡਿੰਗ ਕਈ ਵਾਰ 801 ਇਕੱਠੀ ਦੇ ਦਿੰਦੇ ਆ, ਉਹ ਸਰਕਮਸਟੈਂਸਿਸ ਬਹੁਤ ਕੰਪੈਲਿੰਗ ਹੈ, ਜਿੱਦਾਂ ਚਾਈਲਡ ਰਿਲੇਸ਼ਨਸ਼ਿਪ ਤੋਂ ਜਾਂ ਤੁਹਾਡੇ ਰਿਲੇਸ਼ਨਸ਼ਿਪ 2 ਸਾਲ ਹੋ ਗਿਆ। ਇਹ ਕਾਫੀ ਮੇਰੇ ਦੇਖਣ ਚ ਆਇਆ ਕਿ ਪਹਿਲਾਂ ਉਹਨਾਂ ਨੇ 820 ਗ੍ਰਾਂਟ ਕੀਤੀ ਆ, ਰਿਲੇਸ਼ਨਸ਼ਿਪ ਤੋਂ 2 ਸਾਲ ਨਹੀਂ ਹੋਏ, ਨਾ ਹੀ ਕੋਈ ਸ਼ਾਲ। ਤੇ ਮੈਂ ਕਲਾਇੰਟ ਨਾਲ ਇਹ ਡਿਸਕਸ਼ਨ ਕਰ ਰਹੀ ਸੀ ਕਿ ਹੁਣ ਆਪਾਂ 801 ਦੀ ਐਪਲੀਕੇਸ਼ਨ ਜਿਹੜੀ ਆ ਪਾਉਣੀ ਆ। ਸੋ 801 ਦੀ ਐਪਲੀਕੇਸ਼ਨ ਹਲੇ ਆਪਾਂ ਡਿਸਕਸ ਹੀ ਕਰ ਰਹੇ ਸੀ, ਅੱਜ ਹੀ 801 ਦੀ ਗ੍ਰਾਂਟ ਆ ਗਈ ਆ। ਸੋ ਡਿਪਾਰਟਮੈਂਟ ਇੱਥੋਂ ਦੇਖਦਾ ਹੈ ਕਿ ਡਿਪਾਰਟਮੈਂਟ ਕਾਫੀ ਫਾਸਟ ਟਰੈਕ ਕਰ ਰਿਹਾ ਤਾਂ ਕਿ ਐਪਲੀਕੇਸ਼ਨ ਜਿਹੜੀਆਂ ਉਹ ਨਿਕਲ ਸਕਣ। ਸੋ ਕਾਫੀ ਪੋਜ਼ਿਟਿਵ ਨਿਊਜ਼ ਹੈ, ਪਾਰਟਨਰ ਵੀਜ਼ਾ ਪ੍ਰੋਸੈਸਿੰਗ ਜਿਹੜੀ ਆ ਉਹ ਫਾਸਟ ਟਰੈਕ। ਸੋ ਵੈਰੀ ਗੁੱਡ,
ਠੀਕ ਠੀਕ। ਇਸੇ ਤਰ੍ਹਾਂ ਪੇਰੈਂਟ ਵੀਜ਼ਾ ਦੇ ਉੱਤੇ ਵੀ ਜਾਂਦੇ ਜਾਂਦੇ 1 ਮਿੰਟ ਦਾ ਸਮਾਂ ਬਚਿਆ, ਅਸੀਂ ਗੱਲ ਕਰਦੇ ਜਾਈਏ।
ਪੇਰੈਂਟ ਵੀਜ਼ੇ ਅੱਜ ਦੀ ਡੇਟ ਚ ਕੋਵਿਡ ਕਰਕੇ ਵੀ ਕਿਉਂ ਆਲਮੋਸਟ ਸੇਮ ਹੈ, ਜੇ ਆਪਾਂ ਕੰਟਰੀ ਦੀ ਗੱਲ ਕਰੀਏ ਜਿਹੜੇ ਆਪਾਂ ਮੇਜਰ ਕੰਟਰੀਬਿਊਸ਼ਨ ਦਿੰਦੇ ਆ ਵੀਜ਼ੇ ਲਈ, ਨੀਅਰਲੀ ਕਹਿ ਲਓ $50,000 ਪਰ ਪਰਸਨ, ਉਹ ਕਿਉਂ ਸੇਮ ਟਾਈਮ ਫਰੇਮ ਤੇ ਚੱਲ ਰਹੀ ਹੈ, 4.5 ਸਾਲ, ਇਨਫੈਕਟ 5 ਸਾਲ ਦੇ ਨੇੜੇ ਚ ਡਿਸੀਜਨ ਆ ਰਹੇ ਨੇ। ਪੇਰੈਂਟ ਵੀਜ਼ਾ ਮੇਨ ਪ੍ਰੋਬਲਮ, ਮੈਂ ਕਹਿਣਾ ਚਾਹੂੰਗਾ ਕਿ ਮੇਕ ਸ਼ੋਰ ਜੇ ਤੁਸੀਂ ਐਪਲੀਕੇਸ਼ਨ ਪਾ ਰਹੇ ਆ, ਹੈਲਥ ਚੈੱਕਸ ਐਡਵਾਂਸ ਹੋਣ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਪੇਰੈਂਟਸ ਦੀ ਹੈਲਥ ਚ ਕੋਈ ਇਸ਼ੂ ਨਹੀਂ ਆ। ਕਾਫੀ ਸਰਪ੍ਰਾਈਜ਼ ਹੁੰਦੇ ਨੇ 1 ਸਾਲ ਬਾਅਦ, ਜੇ ਆਪਾਂ ਸਪਲਾਸ 804 ਦੀ ਗੱਲ ਕਰੀਏ, ਜਦੋਂ ਕੇਸ ਆਫਿਸਰ ਮੈਡੀਕਲਸ ਮੰਗਦੇ ਨੇ ਤੇ ਕਾਫੀ ਸਰਪ੍ਰਾਈਜ਼ ਹੁੰਦੇ ਨੇ, ਕਈਆਂ ਦੇ ਬਹੁਤ ਮੇਜਰ ਇਸ਼ੂਜ਼ ਨਿਕਲਦੇ ਨੇ। ਸੋ ਪਲੀਜ਼ ਮੇਕ ਸ਼ੋਰ ਕਿ ਮੈਡੀਕਲਸ ਤੁਹਾਡੇ ਜਿਹੜੇ ਐਡਵਾਂਸ ਕੀਤੇ ਹੋਣ ਤਾਂ ਕਿ ਤੁਹਾਨੂੰ ਪਤਾ ਹੋਵੇ ਹੈਲਥ ਇਸ਼ੂਜ਼ ਕੀ ਆ। ਹੈਲਥ ਕ੍ਰਾਈਟੇਰੀਆ ਅਗਰ ਤੁਸੀਂ ਅਨਫੋਰਚੁਨੇਟਲੀ ਨਹੀਂ ਮੀਟ ਕਰਦੇ ਤੇ ਵੀਜ਼ਾ ਗ੍ਰਾਂਟ ਨਹੀਂ ਹੋ ਸਕਦਾ। ਸੋ ਵੈਰੀ ਵੈਰੀ ਇੰਪੋਰਟੈਂਟ।
ਜੀ ਜੀ ਜੀ, ਖੈਰ ਇਨਾ ਸਾਰੀਆਂ ਚੀਜ਼ਾਂ ਵੱਲ ਧਿਆਨ ਦੇਣ ਦੀ ਜਿਹੜੀ ਆ ਉਹ ਕਾਫੀ ਲੋੜ ਹਮੇਸ਼ਾ ਬਣੀ ਰਹਿੰਦੀ ਹੈ, ਕਿਉਂਕਿ ਜਦੋਂ ਵੀ ਇਹੋ ਜਿਹੜੇ ਸਵਾਲ ਹੈ ਉਹ ਸਾਡੇ ਤੱਕ ਪਹੁੰਚਦੇ ਅਸੀਂ ਉਦੋਂ ਤਾਂ ਨਾਲੋ ਨਾਲ ਜਵਾਬ ਜਿਹੜਾ ਉਹ ਰਣਬੀਰ ਹੋਰਾਂ ਤੋਂ ਲੈਣੇ ਆ, ਪਰ ਅੱਗੇ ਪਿੱਛੇ ਵੀ ਹਮੇਸ਼ਾ ਰਣਬੀਰ ਹੋਰਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਪ੍ਰੋਗਰਾਮ ਦੇ ਰਾਹੀਂ ਉਹ ਹਮੇਸ਼ਾ ਸਾਨੂੰ ਜਿਹੜੀਆਂ ਅਪਡੇਟਸ ਜਿਹੜੇ ਵੀ ਫੀਲਡ ਦੇ ਵਿੱਚ ਜ਼ਿਆਦਾ ਲੋੜੀਂਦੀਆਂ ਨੇ ਉਹ ਤਾਂ ਦਿੰਦੇ ਹੀ ਨੇ, ਨਾਲ ਹੀ ਨਾਲ ਜਿਹੜੀ ਇੱਕ ਸੇਧ ਹੈ ਉਹ ਵੀ ਸਾਨੂੰ ਦਿੰਦੇ ਨੇ। ਸੋ ਰਣਬੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਸਰੋਤਿਆਂ ਦੇ ਨਾਲ ਜੁੜਨ ਦੇ ਲਈ।
ਤੁਹਾਡਾ ਵੀ ਧੰਨਵਾਦ ਭੈਣ ਜੀ, ਤੁਸੀਂ ਜ਼ਰੀਆ ਹੋ ਜਿਹਦੇ ਨਾਲ ਮੈਂ ਜੋੜਦਾ ਆਪਣੇ ਸੁਣਨ ਵਾਲੇ ਨਾਲ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ
ਜੀ, ਸ਼ੁਕਰੀਆ। ਸੋ ਦੋਸਤੋ ਅੱਜ ਦਾ ਦ ਮਾਈਗ੍ਰੇਸ਼ਨ ਸ਼ੋਅ ਦਾ ਜਿਹੜਾ ਸਮਾਂ ਹੈ ਉਹ ਹੁਣ ਸਮਾਪਤ ਹੋ ਚੁੱਕਿਆ। ਅਗਲੇ ਹਫ਼ਤੇ ਇਸੇ ਤਰ੍ਹਾਂ ਫੇਰ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਤੁਹਾਡੇ ਸਵਾਲ ਵੀ ਸ਼ਾਮਲ ਔਰ ਇਸੇ ਤਰ੍ਹਾਂ ਕੁਝ ਹੋਰ ਅਪਡੇਟਸ ਜਿਹੜੀਆਂ ਉਦੋਂ ਤੱਕ ਮੁਹੱਈਆ ਹੋਣਗੀਆਂ ਉਹ ਲੈ ਕੇ ਤੁਹਾਡੀ ਖਿਦਮਤ ਚ ਦੁਬਾਰਾ ਹੋਵਾਂਗੇ ਹਾਜ਼ਰ। ਅੱਜ ਦੇ ਪ੍ਰੋਗਰਾਮ ਦੇ ਵਿੱਚ ਰਹੀਆਂ ਕਮੀਆਂ ਦੇ ਲਈ ਮਾਫ਼ੀ, ਫੀਡਬੈਕ ਆਪਣਾ ਤੁਸੀਂ ਜ਼ਰੂਰ ਹਰ ਪ੍ਰੋਗਰਾਮ ਦੇ ਲਈ ਜ਼ਰੂਰ ਭੇਜਿਆ ਕਰੋ, ਤੁਹਾਡੇ ਫੀਡਬੈਕ ਦੀ ਹਮੇਸ਼ਾ ਉਡੀਕ ਰਹਿੰਦੀ ਹੈ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।